जुगो जुग अटल। धन धन साहब श्री गुरु ग्रंथ साहब जी दी निघी जी गोद आनंद मन दी गुरु रूप प्यारी सत्संग जीओ। आओ मन बिरतियां एकाग्र करिए, गुरु चरणा च लवाइए हाजरियां लवाउंदिया मन बिरतियां एकाग्र करदिया गज के बोलना जी वाहेगुरु जी का खालसा वाहेगुरु जी की फतेह। गुरु रूप प्यारी सत्संग जीओ उन्हें आप जी गुरसिखा पासों रसपन्न कीर्तन सरवण कर रहे सी, शब्द गन कर रहे सन फरीदा जिन्नी कमी ना गुण ते कमरे विचार मत शर्मिंदा थी गई साईं दे दरबार। विचार करनी है कि गुरु साहबन साडे मन नूं समझाउणा पै करदे आ, कहिंदे मना की कर, कहिंदे ओह जिहड़े काम तूं करदा है जिन्हां कम्मां च गुण नहीं है। गुण ना भाव की है, नाम दी सूझी शब्द दी सूझी गुण नाम नूं कहिंदे आ। कहिंदे मना तूं काम करदा सवेर तों लैके शाम तक पर तैनूं नाम दी सूझी नहीं मिलदी, ते की कहिण लगे, कहिंदे इहो जिहड़े काम ने ना उन्हां नूं विसार दे। विसार दे दा मतलब की है कि अपने तो भुल, अपने तो दूर कर, अपनी सोच विचों परां कर। ते की कहिण लगे, कहिंदे मत शर्मिंदा थी वी, कहिंदे भाई गल सुन, किते तैनूं शर्मिंदा ना होना पवे, शर्मिंदगी ना लैनी पवे। हुण ध्यान देना शर्मिंदगी कैसी है। गुरु साहब में शर्मिंदगी बारे समझाउंदे आ कि शर्मिंदगी कैसी है। गुरु नूं प्यारी साध संगत जीओ आप जी कदी देखना कोई भी सज्जन किते कम कर करदा नौकरी करदा है, जदों वो नौकरी काम कर करदा है तो उन्हूं किते कम भेजा जांदा भी तू फलानी थां जा ते फलानी थां ते काम करके आउणा। जदों काम करन जांदा ना वो ते गुरु प्यारिओ जो काम करके नहीं ना आउंदा तो अपने मन विच महसूस करदा कि मैनूं शर्मिंदगी बड़ी है कि मैनूं जिहड़े काम भेजिआ सी मैं काम नहीं पूरा कीता ते शर्मिंदगी है। इदां ही गुरु साहिबन कह रहे ने आप जी नूं कि गुरु प्यारी साध संगत जीओ उस अकाल पुरख परमात्मा ने साडे ते बड़ी वड्डी कृपा कीती है, बड़ी वड्डी रहमत कीती है। कैसी रहमत कीती है, कैसी कृपा कीती है, बाणी चो पढ़ के देखो। गुरु साहिबन कहण लगे इस मन नूं, कहिंदे मना सब तो वड्डी कृपा तेरे ते कदों होई, तुमरी कृपा ते मनुख देव पई है। कहिंदे सब तो वड्डी कृपा तेनूं मनुख दा सीर प्राप्त होया, ठीक है। इह दात तेनूं मिली कद लई मिली है, भई प्राप्त मान खुदेरिया गोबिंद मिलन की ऐ तेरी बरिया। कहिंदे गुरु साहिबन कहण लगे, कहिंदे मनुख दा सीर तेनूं मना प्राप्त होया ते कद लई प्राप्त होया, कहिंदे इह शरीर तेनूं उस परमात्मा विच लीन होण लई प्राप्त होया, उस अकाल पुरख विच लीन होण लई प्राप्त होया। जे एडी सुंदर दात तेनूं मिली है, इन्ने तेरे भाग चंगे है। बाणी च पढ़ के देखो गुरु साहिबन लिखदे आ वड्डे भाग ऐ शरीर पाया, कहिंदे वड्डे भाग होए ते किते आ शरीर मिलदा है। गुरु नूं प्यारी साध संगत जी, जे एडी सुंदर दात साडी झोली च पई है, सानू मिली है, एडा अमोलक समा सानू मिलिया, ते गुरु नूं प्यारी साध संगत जी अगर आपां फिर भी गुरु चरणा विच नहीं जुड़े, गुरु ग्रंथ साहिब दा पल्ला नहीं फड़िया, ते गुरु नूं प्यारी साध संगत जी जिहड़ी साडी जिंदगी है किदां दी है, किहदे नाल तोलिया गुरु साहिबन ने सानू। आप जी विचार करके देखना 1418 अंग दे उत्ते पढ़ना कितना तोल दिता गुरु साहिबन ने। कहन लगे जिन्ना सतगुर पुरख ना सेवियो, जिन्ना सतगुर पुरख ना सेवियो, शब्द ना कितो विचार ओए, मानस जू नहीं आखियन पशु टोर गवार। धन गुरु ग्रंथ साहिब जी कहन लगे, कहन लगे जिहड़ा प्राणी मनुख जामे विच बैठा है ते गुरु चरणा नाल जुड़िया है, गुरु चरणा विच आउंदा है ते गुरु दे शब्द दी विचार नहीं करदा, गुरु ग्रंथ साहिब जी दे शब्द दी विचार नहीं करदा और गुरु ग्रंथ साहिब जी दे मुताबिक जिंदगी नहीं ढालदा, गुरु ग्रंथ साहिब दे मार्ग ते नहीं चलदा, ते गुरु साहिबन की कहिंदे जिन्हां सतगुर पुरख ना सेवियो, कहिंदे जिन्हां ने अपने अंदर उस अकाल पुरख परमात्मा की आराधना नहीं कीती, उहदे शब्द नूं उचारण नहीं कीता। ते गुरु साहिबन कहिण लगे ओए, मानस जून ना आखिए। देखो कित्थे जाके जोड़िया, कहिंदे उहनां दी गिनती मनुख जन्म च नहीं करनी। पाछा कौन है, ते गुरु साहिबन दसन लगे की दसदे ने, कहन लगे ओए मानस जून ने आखी न पशु टोर गवार। गुरु साहिबन कहन लगे कि जिवें पशु अपना ढिड भर लेंदे आ, किन्नियां पैड़ियां चो लंघदा पशु, ਸਾਰੀਆਂ ਪੈੜੀਆਂ ਦੇ ਵਿੱਚੋਂ ਮੂੰਹ ਮਾਰਦਾ ਹੈ, ਕਦੀ ਕੁਛ ਖਾਂਦਾ, ਕਦੀ ਕੁਛ ਖਾਂਦਾ, ਕਿਤੇ ਕੁਛ ਖਾਂਦਾ। ਪਰ ਗੁਰੂ ਪਿਆਰਿਓ, ਕਿਤੇ ਫੜ ਲਿਆ ਜ਼ਿਮੀਦਾਰ ਨੇ ਤੇ ਕੁੱਟਿਆ। ਜ਼ਿਮੀਦਾਰ ਨੇ ਉਹਨੂੰ ਪੁੱਛਿਆ ਡੰਗਰ ਨੂੰ, ਉਹ ਤੂੰ ਮੇਰੀਆਂ ਸਾਰੀਆਂ ਪੈੜੀਆਂ 'ਚ ਮੂੰਹ ਮਾਰ ਕੇ ਦੱਸ ਕੀ ਕੀ ਖਾ ਗਿਆ ਹੈ? ਤਾਂ ਕੋਈ ਸਿਆਣਾ ਬੰਦਾ ਕਹਿੰਦਾ, ਕਹਿੰਦਾ ਭਾਈ ਸਾਹਿਬ ਇਹ ਡੰਗਰ ਆ, ਖਾ ਸਕਦਾ ਹੈ ਪਰ ਸਵਾਦ ਦੱਸਣ ਜੋਗਾ ਨਹੀਂ ਹੈ। ਤੇ ਗੁਰੂ ਸਾਹਿਬਾਂ ਨੂੰ ਉਹੀ ਬਿਰਤੀ ਦੱਸਦੇ ਆ, ਕਹਿੰਦੇ ਜੇ ਸਾਨੂੰ ਵੀ ਸਵਾਦ ਦਾ ਨਹੀਂ ਪਤਾ ਲੱਗਾ, ਜੇ ਸਾਨੂੰ ਵੀ ਗੁਰਬਾਣੀ ਦੀ ਸੋਝੀ ਨਹੀਂ ਆਈ, ਜੇ ਸਾਨੂੰ ਵੀ ਗੁਰੂ ਦੇ ਇਸ ਮਾਰਗ ਦੀ ਸੋਝੀ ਨਹੀਂ ਆਈ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿੰਦੇ ਆਪਾਂ ਨਹੀਂ ਕੀਤਾ, ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਪਰ ਸਾਡੀ ਬਿਰਤੀ ਵੀ ਡੰਗਰ ਵਰਗੀ ਹੈ, ਸਾਡੀ ਬਿਰਤੀ ਵੀ ਉਸ ਡੰਗਰ ਵਰਗੀ ਹੈ ਜਿਹੜਾ ਡੰਗਰ ਵੀ ਢਿੱਡ ਭਰ ਲੈਂਦਾ ਆਪਾਂ ਵੀ ਭਰੀ ਜਾਂਦੇ ਜੀ। ਨਹੀਂ, ਸਾਨੂੰ ਬੜੀ ਉੱਤਮ ਦਾਤ ਮਿਲੀ, ਅਸੀਂ ਵੱਡੇ ਭਾਗੇ ਹਾਂ। ਬਾਣੀ ਚੋਂ ਪੜ੍ਹੀਏ ਤੇ ਗੁਰੂ ਸਾਹਿਬ ਨੂੰ ਲਿਖਦੇ ਵੱਡੇ ਭਾਗ ਇਹ ਸਰੀਰ ਪਾਇਆ, ਕਹਿੰਦੇ ਵੱਡੇ ਭਾਗ ਹੋਏ ਤਾਂ ਜਾ ਕੇ ਕਿਤੇ ਆਹ ਸਰੀਰ ਮਿਲਿਆ। ਆ ਜਨਮ ਜਿਹੜਾ ਨਾ ਅਮੋਲਕ ਆ, ਇਹਨੂੰ ਵਡਿਆਈ ਮਿਲੀ ਹੈ। 84 ਲੱਖ ਜੋਨ ਸਵਾਈ ਮਾਨ ਸੁਖੋ ਪ੍ਰਭ ਦੀ ਵਡਿਆਈ, ਕਹਿੰਦੇ ਵੀ 84 ਲੱਖ ਜੋਨ ਪੈਦਾ ਕੀਤੀ ਪਰਮਾਤਮਾ ਨੇ, ਪਰ ਇੱਕ ਜਾਮਾ ਜਿਹਨੂੰ ਵਡਿਆਈ ਮਿਲੀ ਹੈ ਕਿ ਜਦੋਂ ਮਨ ਇਸ ਸਰੀਰ ਵਿੱਚ ਆਵੇਗਾ ਉਦੋਂ ਨੂੰ ਗੁਰੂ ਦੀ ਪ੍ਰਾਪਤੀ ਹੋਵੇਗੀ। ਹੋਰ ਕਿਸੇ ਸਰੀਰ 'ਚ ਗੁਰੂ ਦੀ ਪ੍ਰਾਪਤੀ ਨਹੀਂ ਹੈ। ਤੇ ਇੱਥੇ ਵੀ ਆਪਾਂ ਪਤਾ ਕੀ ਕਰਦੇ? ਸਾਡੀ ਮਨ ਬਿਰਤੀ ਹੈ, ਕੀ ਕਹੀਦਾ? ਉਹ ਕੋਈ ਨਹੀਂ, ਬਤੇਰੀ ਉਮਰ ਪਈ ਅਜੇ। ਨਹੀਂ ਗੁਰੂ ਪਿਆਰਿਓ, ਕੋਈ ਉਮਰ ਨਹੀਂ ਹੈ। ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਜਿਹੜਾ ਸਾਹ ਅੰਦਰ ਆਇਆ, ਸਾਡਾ ਫਰਜ਼ ਬਣਦਾ ਕਿ ਅਸੀਂ ਗੁਰੂ ਦੇ ਲੜ ਲੱਗ ਜਾਈਏ ਔਰ ਗੁਰਬਾਣੀ ਨੂੰ ਪਿਆਰ ਤੇ ਸਤਿਕਾਰ ਨਾਲ ਪੜ੍ਹਦੇ ਹੋਏ, ਗੁਰਬਾਣੀ ਦੀ ਵਿਚਾਰ ਕਰਦੇ ਹੋਏ, ਜੋ ਗੁਰਬਾਣੀ ਕਹਿੰਦੀ ਹੈ ਉਹਨੂੰ ਜ਼ਿੰਦਗੀ 'ਚ ਉਤਾਰੀਏ, ਉਹਨੂੰ ਕਰੀਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਮਨ ਨੂੰ ਸਮਝਾਉਂਦੇ ਆ, ਕਹਿੰਦੇ ਮਨਾ ਇੱਕ ਗੱਲ ਜ਼ਿੰਦਗੀ 'ਚ ਯਾਦ ਕਰ, ਤੂੰ ਪਤਾ ਕਿਹੜੇ ਕੰਮ ਆਇਆ? ਮਨ ਨੂੰ ਕੀ ਪਤਾ ਵਿਚਾਰੇ ਨੂੰ, ਉਲਾਇਆ। ਤੇ ਗੁਰੂ ਸਾਹਿਬ ਸਮਝਾਉਣ ਲੱਗੇ, ਗੌੜੀ ਮਹੱਲਾ ਪੰਜਵਾਂ ਦੇ ਅੰਦਰ ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਨਿਕਸਰੇ ਪੰਖੀ ਸਿਮਰ ਹਰ ਪੰਖ, ਨਿਕਸਰੇ ਪੰਖੀ। ਹੁਣ ਪੰਖੀ ਕੌਣ ਹੈ ਜਿਹੜਾ ਉੱਡ ਸਕਦਾ, ਜਿਹੜਾ ਡਾਰੀ ਮਾਰ ਸਕਦਾ? ਕਹਿੰਦੇ ਮਨਾ 83,99,999 ਜਨਮ ਤੂੰ ਹੋ ਗਏ ਆ, ਤੇਰੇ ਕੋਲ ਡਾਰੀ ਨਹੀਂ ਵੱਜੀ। ਹੁਣ ਦੇਖਿਓ, ਭਾਵੇਂ ਆਪਾਂ ਕਹਿੰਦੇ ਪੰਛੀ ਉੱਡਦੇ, ਪਰ ਗੁਰੂ ਰੂਪ ਪਿਆਰੀ ਸਤਸੰਗ ਜੋ ਤਨ ਤੋਂ ਉੱਡਦੇ ਆ, ਉਹਨਾਂ ਦੀ ਮਨ ਦੀ ਡਾਰੀ ਨਹੀਂ ਹੈ, ਉਹਨਾਂ ਦੀ ਤਨ ਦੀ ਡਾਰੀ ਹੈ। ਠੀਕ ਹੈ, ਉਸ ਕਰਕੇ ਗੁਰੂ ਸਾਹਿਬ ਸਮਝਾਉਣ ਲੱਗੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਨਾਨਕ ਦਰਸ਼ਨ ਲੱਗੇ, ਕਹਿੰਦੇ ਹੇ ਬਈ ਪ੍ਰਾਣੀ, ਹੇ ਮਨ, ਕੀ ਕਾਰਨ? ਨਿਕਸਰੇ ਪੰਖੀ, ਨਿਕਸ ਦਾ ਭਾਵ ਕੀ ਨਿਕਲ, ਕਿੱਥੋਂ ਨਿਕਲ? ਕਹਿੰਦਾ ਤੂੰ ਮੋਹ ਦੇ ਆਲਣੇ ਵਿੱਚ ਬੈਠਾ ਆ, ਮੋਹ ਦੇ ਆਲਣੇ ਵਿੱਚ ਬੈਠਾ ਹੈ, ਤੇ ਤੂੰ ਪੰਖੀ ਹੈ, ਤੂੰ ਤਾਂ ਉੱਡ ਸਕਦਾ ਹੈ। ਇਹਦਾ ਮਤਲਬ ਤੇਰੇ ਕੋਲ ਸਮਾਂ ਆ ਉਡਾਰੀ ਲਾਉਣ ਦਾ, ਆਕਾਸ਼ ਵਿੱਚ ਉੱਡਣ ਦਾ। ਕਿਹੜੇ ਆਕਾਸ਼? ਦਸੂ ਦੁਆਰ ਵੱਲ ਪਾਸੇ ਉੱਡਣ ਦਾ ਤੇਰੇ ਕੋਲ ਟਾਈਮ ਹੈ। ਕੀ ਕਰ? ਨਿਕਸਰੇ ਪੰਖੀ ਸਿਮਰ ਹਰ ਪੰਖ, ਕਹਿੰਦੇ ਪੰਖੀ ਉੱਡ, ਨਿਕਲੇ ਸਮੋਹ ਦੇ ਆਲਣੇ ਚੋਂ ਤੇ ਡਾਰੀ ਮਾਰ। ਕਹਿੰਦਾ ਜੀ ਕਿੱਦਾਂ ਕਰਾਂ, ਮੈਂ ਤੇ ਉੱਡ ਨਹੀਂ ਸਕਦਾ। ਤੇ ਗੁਰੂ ਸਾਹਿਬ ਨੇ ਕਹਿੰਦੇ ਸਿਮਰ ਹਰ ਪੰਖ, ਕਹਿੰਦੇ ਜਿਹੜਾ ਗੁਰੂ ਕੋਲ ਸ਼ਬਦ ਲੈਂਦਾ ਨਾ ਇਹ ਪੰਖ ਆ, ਇਹ ਲਾਲਾ ਆਪ ਹੀ। ਫਿਰ ਗੁਰੂ ਅਰਜਨ ਦੇ ਪਾਤਸ਼ਾਹ ਜਵਾਬ ਵੀ ਦਿੰਦੇ ਆ, ਠੀਕ ਹੈ, ਤੇ ਕੀ ਕਹਿਣ ਲੱਗੇ? ਆਪ ਜੀ ਧਿਆਨ ਦੇ ਨਾਲ ਪੜ੍ਹਨਾ, ਸਲੋਕ ਮੱਲਾ ਪੰਜਵਾਂ 1426 ਅੰਗ ਦੇ ਉੱਤੇ ਜਾ ਕੇ ਆਪ ਕਹਿਣ ਲੱਗੇ, ਕਹਿਣ ਲੱਗੇ ਖੰਭ ਬਕਾਂਦੜੇ ਜੇਲ ਹਾਂ ਕਿ ਨਾ ਸਮੀ ਤੋਲ। ਕਹਿੰਦੇ ਅਕਾਲ ਪੁਰਖ ਪਰਮਾਤਮਾ, ਜੇ ਕਿਤੇ ਖੰਭ ਵਿਕਦੇ ਹੋਣ ਤੇ ਮੈਂ ਭੱਜ ਕੇ ਲੈ ਲਵਾਂ, ਹੈ ਨਾ। ਇਹਦਾ ਮਤਲਬ ਕੀ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਅੰਦਰ ਦੀ ਅਵਸਥਾ ਦੱਸਦੇ ਆ ਕਿ ਜੇ ਮੈਨੂੰ ਉਸ ਰੱਬ ਨਾਲ ਮਿਲਿਆ ਪਿਆਰਾ ਕੋਈ ਮਿਲ ਜਾਵੇ, ਗੁਰੂ ਮਿਲ ਜਾਵੇ, ਤੇ ਮੈਂ ਭੱਜ ਕੇ ਨਾ ਉਹਦੇ ਕੋਲੋਂ ਇਹਦੇ ਸਿਮਰਨ ਰੂਪੀ ਪੰਖ ਨੇ ਨਾ ਉਹਦੇ ਕੋਲ ਲੈ ਲਵਾਂ, ਤੇ ਫਿਰ ਕਰਾਂਗੀ। ਦੇਖੋ, ਪੰਖ ਲੈ ਲਵਾਂ ਤੇ ਲਵਾਂ ਕਿੱਦਾਂ? ਕਿੰਨਾ ਸਮੀ ਤੋਲ, ਕਿੰਨਾ ਕੀ ਕਹਿੰਦੇ ਲੈ ਲਵਾਂ? ਸਮੀ ਦਾ ਭਾਵ ਕੀ? ਬਰਾਬਰ। ਤੋਲ ਦਾ ਭਾਵ ਤੋਲ ਕੇ। ਕੀ ਕਹਿਣ ਲੱਗੇ? ਕਹਿੰਦੇ ਵੀ ਜਦੋਂ ਮੈਂ ਉਹਦੇ ਕੋਲ ਇਹ ਪੰਖ ਲੈਣ ਜਾਵਾਂਗਾ ਨਾ, ਤੂੰ ਮੇਰੇ ਕੋਲੋਂ ਕੁਝ ਮੰਗੇਗਾ, ਉਹ ਮੇਰੇ ਕੋਲ ਕੁਝ ਮੰਗੇਗਾ। ਤਾਂ ਜਦੋਂ ਮੰਗੇਗਾ, ਕਹਿੰਦਾ ਮੈਂ ਉਹਦੇ ਬਰਾਬਰ ਨਾ ਆਪਣਾ ਆਪ ਸਾਰਾ ਕੁਝ ਤੋਲ ਕੇ ਉਹਨੂੰ ਦੇ ਦੂੰਗਾ। ਤੇ ਕਬੀਰ ਜੀ ਕੀ ਕਹਿਣ ਲੱਗੇ? ਧਿਆਨ ਦੇਣਾ, ਕਬੀਰ ਜੀ ਨੇ ਜਵਾਬ ਦਿੱਤਾ, ਗੁਰਬਾਣੀ ਨੂੰ ਇੱਦਾਂ ਪੜ੍ਹਨਾ, ਆਪ ਜੀ ਇੱਕ ਗੱਲ ਪੱਲੇ ਬੰਨਣਾ, ਗੁਰਬਾਣੀ ਵਿੱਚ ਹੀ ਸਵਾਲ ਹੈ ਤੁਹਾਡੀ ਜ਼ਿੰਦਗੀ ਦਾ, ਗੁਰਬਾਣੀ ਵਿੱਚ ਹੀ ਜਵਾਬ ਹੈ ਤੁਹਾਡੀ ਜ਼ਿੰਦਗੀ ਦਾ। ਕੋਈ ਲੋੜ ਨਹੀਂ ਧੱਕੇ ਖਾਣ ਦੀ, ਠੀਕ ਹੈ, ਵੀ ਆਪ ਜੀ ਨੇ ਸਵਾਲ ਕਿੱਥੋਂ ਲੈਣਾ ਤੇ ਜਵਾਬ ਕਿੱਥੋਂ ਲੈਣਾ। ਗੁਰਬਾਣੀ ਆਪ ਹੀ ਮਨ ਵਿੱਚ ਸਵਾਲ ਪੈਦਾ ਕਰਦੀ, ਆਪ ਹੀ ਉਸ ਸਵਾਲ ਦਾ ਜਵਾਬ ਦਿੰਦੀ ਹੈ। ਕਹਿੰਦਾ ਪਾਪ, ਗੁਰਬਾਣੀ ਖੁਦ ਹੀ ਸੰਸਾਰ ਹੈ, और खुद ही निरंकार है। गुरु किनू कहते हैं? गुरु कहते अज्ञानता रूपी नेरे नू, ते रूह किनू कहते हैं? ज्ञान रूपी प्रकाश। इसका मतलब की है? हनेरा की है संसार, ते प्रकाश की है निरंकार। ये गुरु ग्रंथ साहब जी ऐसी शक्ति दे मालिक ने, यह खुद ही संसार है, खुद ही निरंकार है। इसका मतलब खुद ही सवाल है, खुद ही जवाब है। आप जी प्यार नाल पढ़ के देखो, है ना। असि की करते हैं जदों असि गुरबाणी पढ़ते हैं, साड़ी जी मनवृत्ति है झूठे धंधिया दे विच मोह माया च फस के पढ़ती है। साढ़े मन च आ जाता भी यार मेरा काम नहीं बनया अज तक, तो मैं पाठ करन लगा। हुण मैं पाठ करन लगा, गुरबाणी पढ़न लगा ना, मेरी जी सोच है वह झूठे काम च फसी है, गुरबाणी वाले पास नहीं लगती। गुरबाणी की सोच ही नहीं आउण दी। कि नहीं आउण दी? क्योंकि मेरी मनवृत्ति जी संसार च डिग गई है। इस करके की करना है? सब तो पहला मनवृत्ति बनानी है कि मैं गुरबाणी पढ़न लगा। गुरबाणी परमार्थ आ, यह ऐसा मार्ग आ जिहड़ा सानू परमात्मा वाले पासे लैके जांदा है। ते जदों तुसीं इह चीज़ सोच के पढ़ोगे ते तुहाडी पढ़न दा तरीका, लहजा, सोच सब कुछ बदल जाऊगा। जदों तुसीं मन च धर के पढ़दे हो मेरा काम नहीं बनिया, पता नहीं कदों बनना है, है ना, उदों फिर तुसीं जदों गुरबाणी पढ़दे हो ते तुहाडी जिहड़ी सोच है ना वह झूठे धंधे नाल जुड़ जाती है, तुहाडी सोच गुरु ग्रंथ साहब जी नाल नहीं जुड़ती। हुण इत्थे करना की? गुरु साहिबन की कहन लगे, भगत कबीर जी जवाब देन लगे भी खरीदना किवें है, पंख लैने किवें है। ते पता की कहिंदे? कहिंदे को है लड़का बेचे, को है लड़का बेची, लड़की बेचे कोए। वाह भाई वाह, कबीर ने कहिंदे कोई हैगा जिहड़ा अपने लड़के बेच दे? बेचन लगे ना आप खंभ खरीदने अज, ठीक है। तो की कहते? कहते को है लड़का बेचे। लड़का की है? संसार माया है। माया की है? मां। तो पुत्र कौन है? पांच कमादिक काम क्रोध लोभ मोह हंकार ये पुत्र ने। तो गुरु साहब बन की कहने लगे कबीर जी? कहते भाई ये पुत्र ने आसा तृष्णा ईरखा एदिया धियां ने। कहते को है लड़का बेची? कहते कोई हैगा जिहड़ा अपने लड़के बेच दे? कहना भाव ये पांच वकार ही गुरु चरणा के रख दे। क्योंकि बेचना मतलब की एक जगह ते गुरु जी ने कहा मन बेचे सतगुरु के पास तिस सेवक कारजस। मन बेचना है, बेचना मतलब की होंगे? जो आप को किसी चीज बेच दें तो उन्होंने दे दें तो होंगे कि फिर वह हक बन जाता। वोदी मर्जी है जिदा मर्जी वरते वो मर्जी है। तो जो असी अपनी बिरति अपनी सोच गुरु ग्रंथ साहब जी बेच दें ना, तो फिर साड़ी बिरती पता कि होनी चाहिए है कि गुरु साहब असी तुहानू सब कुछ बेच दिता, हुण तुहाडी इच्छा है जिवें रखना रखो, अपनी बिरती बना लैनी है। जो तो सुभावे नानका सही गल चंगी कि जो आप जी कर दे आप जी की खुशी है। सानू कोई मतलब नहीं है कि साडे नाल की होना है तो की नहीं होना, क्योंकि उसे आके चिक जाना है। विन तुद होर जे मंगना सिर दुखा के दुख, मनवृत्ति बन गई ना भी आप मंगना कुछ नहीं होना। तो कहते फिर की लैना है आप गुरु घर जे मंगना नहीं? तो फिर गुरु ग्रंथ साहब जी कहते ने, कहते मंगला दे नाम संतोखिया उतरे मन की भुख। कहते नाम की दात मंग, जो नाम की दात मंगेगा तो तेरे मन संतोख पैदा होगा, ऐसा संतोख पैदा होगा तेरी भुख मिट जाएगी। कि भुख ध्यान देना, साढ़े मन च कई प्रकार की भुख है। सब तो पहली भुख है निरंकार दे मिलाप की। दूजी भुख की है? ये अकाल पुरख बड़ा चिर हो गया, बड़े पाप किते, माड़े कर्म किते, मैल चढ़ी है, ये कितने लत्त जे भी भुख ही है, है ना। फिर की है? साढ़े मन च कई दी भुख आ जाती है कि सानू कुछ संसार की चीज मिले। तो गुरु साहब बन की कहते? कहते भाई गल सुन, जे तू मेरा होए रही सब जग तेरा होए। अना तू मेरा हो के वेख ला सारी सच्ची तेरी हो जाऊगी। इहदा मतलब की है कि तेनू रब भी मिल जाना, तेनू जग भी मिल जाना, तेनू लोड़ नहीं है धक्के खाण की, तेनू लोड़ नहीं है हाड़े कढ़न की, ठीक है। अपने आप ही तेरे काम सारे हो जाने ने। कदों? जदों तेरे अंदर शब्द डिग गया, जदों तू गुरु चरणा दे विचों मन वेच के अपनी बिरति वेच के ते गुरु दे कोलों खंभ खरीद लिया। कहिंदा पाप शब्द खरीद लिया, शब्द लै लिया। तां उन्होंने कहा कि को है लड़के बेचे, लड़की बेचे कोए। गुरु साहबन कहते भी कोई है जिहड़ा भाई लड़के बेच दे? कहिंदा पाप अपने ये पांच वकार जिहड़े आ गुरु चरणा च अर्पित कर दे। फिर की कहन लगे? लड़की बेचे कोए आसा तृष्णा ईरखा ਗੁਰੂ ਸਾਹਿਬ ਕਹਿੰਦੇ ਇਹ ਧੀਆਂ ਨੇ ਇਸ ਮਾਇਆ ਦੀਆਂ, ਕਹਿੰਦੇ ਇਹਨਾਂ ਧੀਆਂ ਨੂੰ ਵੀ ਵੇਚ ਦੇਵੇ। ਕਹਿੰਦਾ ਭਾਵ ਕਿ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਿਹੜੀ ਬਿਰਤੀ ਹੈ ਉਹਨੂੰ ਖਤਮ ਕਰਦਾ ਕਰਦਾ ਆਸਾ ਤ੍ਰਿਸ਼ਨਾ ਤੇ ਈਰਖਾ ਵੀ ਖਤਮ ਕਰ ਦੇਵੇ। ਮੇਰਾ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਹੈ, ਕਿਉਂਕਿ ਬਿਸਰ ਗਈ ਸਬਤਾਤ ਪੜਾਈ ਜਬ ਤੇ ਸਾਧ ਸੰਗਤ ਮੋਇ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਗੁਰੂ ਸਾਹਿਬ ਕੀ ਸਮਝਾਉਣ ਲੱਗੇ, ਕਹਿੰਦੇ ਵੀ ਮਨ ਬਿਰਤੀ ਬਣਾ। ਕਹਿੰਦਾ ਕੈਸੀ ਮਨ ਬਿਰਤੀ ਬਣਾਉਣੀ ਹੈ? ਬਿਸਰ ਗਈ ਸਬਤਾਤ ਪਰਾਈ, ਗੁਰੂ ਸਾਹਿਬ ਦੱਸਣ ਲੱਗੇ ਕਹਿੰਦੇ ਮੇਰੇ ਅੰਦਰ ਦੀ ਪਰਾਈ ਈਰਖਾ ਹੀ ਖਤਮ ਹੋ ਗਈ। ਕਹਿੰਦੇ ਕਦੋਂ ਦੀ ਹੋਈ ਹੈ? ਜਬ ਤੇ ਸਾਧ ਸੰਗਤ ਮੋਹੇ ਪਾਈ। ਹੁਣ ਧਿਆਨ ਦੇਣਾ, ਸਾਧ ਸੰਗਤ ਕੀ ਚੀਜ਼ ਆ? ਸਾਧ ਦਾ ਭਾਵ ਸਤਿਗੁਰੂ, ਸੰਗਤ ਕੀ ਚੀਜ਼ ਆ? ਹੁਣ ਆਪ ਜੀ ਵਿਚਾਰ ਕਰਨਾ, ਜਦੋਂ ਆਪ ਜੀ ਦਾ ਬੱਚਾ ਕਿਸੇ ਮਾੜੀ ਜਾਂ ਚੰਗੀ ਸੰਗਤ ਚ ਬਹਿੰਦਾ, ਠੀਕ ਹੈ, ਜਦੋਂ ਤੇ ਤੁਹਾਡੇ ਬੱਚੇ ਦਾ ਸੁਭਾਅ ਉਹਨਾਂ ਵਰਗਾ ਹੋ ਜਾਂਦਾ ਜਿਹਨਾਂ ਕੋਲ ਬਹਿੰਦਾ, ਤੇ ਆਪ ਜੀ ਸੁਭਾਵ ਕਹਿ ਦਿਓ ਇਹ ਉਹਨਾਂ ਦੀ ਸੰਗਤ ਕਰਨਾ ਹੈ। ਕਿਉਂ? ਸੁਭਾਅ ਬਦਲ ਗਿਆ, ਠੀਕ ਹੈ, ਮਾੜੀ ਸੰਗਤ ਚ ਬੈਠਾ ਮਾੜਾ ਸੁਭਾਅ ਹੋ ਗਿਆ, ਤੇ ਆਪ ਕੀ ਕਹਿੰਦੇ ਹੋ? ਇਹ ਮਾੜੇ ਬੰਦੇ ਸੰਗਤ ਚ ਬਹਿੰਦਾ, ਇਹ ਉਹਨਾਂ ਦੀ ਸੰਗਤ ਕਰਦਾ। ਇਹਦਾ ਮਤਲਬ ਕੀ ਹੈ? ਇਹਦਾ ਸੁਭਾਅ ਉਹਨਾਂ ਵਰਗਾ ਹੋ ਗਿਆ, ਉਹ ਸੰਗਤ ਆ। ਤੇ ਗੁਰੂ ਸਾਹਿਬ ਕਹਿੰਦੇ, ਗੁਰੂ ਸਾਹਿਬ ਕਹਿੰਦੇ ਬਿਸਰ ਗਈ ਸਬਤਾਤ ਪੁਰਾਈ ਜਬ ਤੇ ਸਾਧ ਸੰਗਤ ਮੋਏ ਪਾਈ। ਕਹਿੰਦਾ ਇਹ ਤਬਦੀਲੀ ਕਦੋਂ ਆਈ ਹੈ? ਪਰਾਈ ਈਰਖਾ ਕਦੋਂ ਤੇਰੀ ਬਿਸਰੀ ਹੈ, ਪਰਾਂ ਹੋਈ ਹੈ? ਕਹਿੰਦਾ ਕਦੋਂ ਦੀ? ਕਹਿੰਦਾ ਜਦੋਂ ਦੀ ਮੈਂ ਸਤਿਗੁਰੂ ਦੀ ਸੰਗਤ ਕੀਤੀ ਹੈ। ਕਹਿੰਦਾ ਭਾਵ ਮੇਰਾ ਸੁਭਾਅ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ, ਮੇਰੇ ਅੰਦਰ ਦੀ ਸੋਚ ਸਤਿਗੁਰੂ ਦੇ ਚਰਨਾਂ ਨਾਲ ਜੁੜ ਗਈ ਹੈ। ਹੁਣ ਮੈਂ ਆਪਣੀ ਸੋਚ ਛੱਡ ਦਿੱਤੀ ਹੈ, ਮੈਂ ਜੋ ਕੁਝ ਵੀ ਸੋਚਦਾ ਨਾ ਉਹ ਜੋ ਸਤਿਗੁਰੂ ਕਹਿੰਦੇ ਨੇ ਮੈਂ ਉਹ ਸੋਚਦਾ। ਹੁਣ ਮੈਂ ਆਪਣੀ ਤਾਕਤ ਖਤਮ ਕਰਤੀ ਹੈ, ਮੇਰੇ ਕੋਲ ਕੁਝ ਨਹੀਂ ਰਿਹਾ, ਸਾਰੀ ਤਾਕਤ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਹੁਣ ਮੈਂ ਨਹੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਦਾਂ ਕਰ ਦਿਓ, ਹੁਣ ਮੈਂ 24 ਘੰਟੇ ਸੋਚਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਜੋ ਆਪ ਕਹਿੰਦੇ ਹੋ, ਜਿੱਦਾਂ ਆਪ ਜੀ ਚਲਾਉਂਦੇ ਹੋ ਮੈਂ ਉਦਾਂ ਚੱਲਣਾ। ਇਹ ਹੈ ਸੰਗਤ ਕਰਨੀ, ਠੀਕ ਹੈ। ਬਿਸਰ ਗਈ ਸਭ ਤਾਤ ਪੁਰਾਈ ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਗੁਰੂ ਸਾਹਿਬ ਕਹਿੰਦੇ ਨਾ ਕੋ ਬੈਰੀ, ਕਹਿੰਦੇ ਵੀ ਹੁਣ ਮੇਰੀ ਬਿਰਤੀ ਇੱਦਾਂ ਦੀ ਬਣ ਗਈ ਹੈ ਕਿ ਮੈਨੂੰ ਕੋਈ ਵੈਰੀ ਨਹੀਂ ਲੱਗਦਾ। ਨਹੀਂ ਬੇਗਾਨਾ, ਕਹਿੰਦਾ ਕੋਈ ਬੇਗਾਨਾ ਲੱਗਦਾ ਹੀ ਨਹੀਂ। ਕਿਉਂ? ਭਗਤ ਨਾਮਦੇਵ ਜੀ ਜਵਾਬ ਦਿੰਦੇ ਕਿ ਮੈਨੂੰ ਕਿਉਂ ਨਹੀਂ ਬੇਗਾਨਾ ਲੱਗਦਾ, ਕਹਿੰਦੇ ਜਦੋਂ ਦਾ ਅੰਦਰ ਪ੍ਰਕਾਸ਼ ਹੋਇਆ, ਜਦੋਂ ਦਾ ਅੰਦਰ ਚਾਨਣ ਹੋਇਆ ਤੇ ਬਿਰਤੀ ਬਦਲ ਗਈ। ਕੈਸੀ ਬਿਰਤੀ ਬਦਲ ਗਈ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਦੇਖੋ ਕੀ ਕਹਿੰਦੇ ਪਏ, ਕਹਿੰਦੇ ਵੀ ਸਾਰੀ ਦੁਨੀਆ ਹੀ ਰੱਬ ਦਾ ਰੂਪ ਆ। ਇਸ ਗੱਲ ਵੀ ਸੱਚ ਆ, ਕਿਉਂਕਿ ਆਪਾਂ ਬਾਣੀ ਚੋਂ ਪੜ੍ਹਦੇ ਘੱਟ ਘੱਟ ਮੈਂ ਹਰਜੂ ਬਸੇ ਸੰਤਨ ਕਿਉਂ ਪਕਾਰ। ਕਹਿੰਦੇ ਹਰ ਸਰੀਰ ਦੇ ਅੰਦਰ ਰੱਬ ਦਾ ਵਾਸਾ, ਪਰ ਗੁਰੂ ਨੂੰ ਪਿਆਰੀ ਸਾਧ ਸੰਗ ਜੀਓ, ਇਹ ਸਾਨੂੰ ਕਿੱਥੋਂ ਮਿਲਿਆ? ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਮਿਲਿਆ। ਪਰ ਹੁਣ ਵਿਚਾਰ ਕਰਨਾ, ਸਾਡੀ ਮਨ ਬਿਰਤੀ ਨਹੀਂ ਬਣੀ ਅਜੇ ਤੱਕ ਵੀ ਯਾਰ ਕੋਈ ਬੇਗਾਨਾ ਨਹੀਂ ਹੈਗਾ। ਕਿਉਂ ਨਹੀਂ ਬਣੀ? ਕਿਉਂਕਿ ਅਸੀਂ ਗੁਰਬਾਣੀ ਪੜ੍ਹੀ ਹੈ, ਪਰ ਅਸੀਂ ਇਹਨਾਂ ਬੋਲਾਂ ਦੀ ਸੰਗਤ ਨਹੀਂ ਕੀਤੀ, ਇਹਨਾਂ ਬੋਲਾਂ ਨੂੰ ਆਪਣੇ ਅੰਦਰ ਮਨ ਵਿੱਚ ਜਗ੍ਹਾ ਨਹੀਂ ਦਿੱਤੀ। ਜਦੋਂ ਗੁਰਬਾਣੀ ਨੂੰ ਜਗ੍ਹਾ ਦੇਵਾਂਗੇ ਤਾਂ ਹੀ ਸਾਡੀ ਬਿਰਤੀ ਤਬਦੀਲ ਹੋਊਗੀ ਨਾ, ਹੈ ਨਾ। ਆਪਾਂ ਜਗ੍ਹਾ ਨਹੀਂ ਦਿੰਦੇ, ਜਗ੍ਹਾ ਦੇਣੀ ਹੈ, ਠੀਕ ਹੈ ਬਈ। ਜਦੋਂ ਜਗ੍ਹਾ ਦਿਓਗੇ, ਜਗ੍ਹਾ ਕੀ ਹੈ? ਹੁਣ ਦੇਖੋ ਜਗ੍ਹਾ ਬਣਾਉਣ ਲਈ ਕੀ ਕਰਨਾ ਪੈਂਦਾ? ਕਿਸੇ ਬੰਦੇ ਨੂੰ ਆਪਾਂ ਬਿਠਾਉਣਾ ਹੋਵੇ, ਪੈਸਾ ਵਾਜੋ ਬਹਿ ਜਾਓ, ਉਹ ਵੇਖਦਾ ਵੀ ਜਗ੍ਹਾ ਧਿਆਨ ਨਹੀਂ, ਤੇ ਆਪਾਂ ਫਟਾਫਟ ਕੀ ਕਰਦੇ ਹਾਂ? ਜਾਂ ਤਾਂ ਕਿਸੇ ਨੂੰ ਕਹਿੰਦੇ ਪੈਸਾ ਤੁਸੀਂ ਉੱਠ ਪੋ, ਤੁਸੀਂ ਪਰਾਂ ਹੋ ਜਾਓ, ਹੈ ਨਾ। ਜਾਂ ਆਪਾਂ ਕੋਈ ਚੀਜ਼ ਪਈ ਉਹਨੂੰ ਪਰਾਂ ਕਰਦੇ ਹਾਂ, ਬੈੱਡ ਦੇ ਉੱਤੇ ਕੋਈ ਚੀਜ਼ ਰੱਖੀ ਹੈ, ਬਿਸਤਰੇ ਹੋਰ ਰੱਖੇ, ਚੱਕ ਕੇ ਪਰਾਂ ਕਰ ਦਿੰਦੇ, ਵੀ ਪੈਸਾ ਪਰਾਂ ਕਰ ਦਿਓ, ਭਾਈ ਸਾਨੂੰ ਬਿਠਾਓ ਇੱਥੇ, ਇਹਦਾ ਮਤਲਬ ਜਗ੍ਹਾ ਖਾਲੀ ਕਰਦੇ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਨੂੰ ਬਿਠਾਉਣਾ ਆ, ਗੁਰਬਾਣੀ ਨੂੰ ਆਪਣੇ ਅੰਦਰ ਬਿਠਾਉਣਾ ਆ, ਤੇ ਸਾਡੇ ਅੰਦਰ ਜਿਹੜਾ ਸਮਾਨ ਪਹਿਲਾਂ ਪਿਆ ਨਾ, ਉਹਨੂੰ ਪਰਾਂ ਕਰਨਾ ਪੈਣਾ। ਉਹ ਸਮਾਨ ਕਿਹੜਾ ਪਿਆ? ਵਿਕਾਰ ਪਿਆ, ਮਾੜੀ ਸੋਚ ਪਈਆ, ਝੂਠ ਪਿਆ, ਮੰਗਾਂ ਪਈਆਂ, ਤ੍ਰਿਸ਼ਨਾਵਾਂ ਪਈਆਂ, ਉਹਨੂੰ ਪਰਾਂ ਕਰ ਦਿਓ। ਤਾਂ ਤੁਹਾਨੂੰ ਲਿਖਿਆ, ਠੀਕ ਆ, ਵੀ ਲੜਕੀ ਵਿੱਚ ਕੋਈ ਵੀ ਕਹਿੰਦਾ ਆਪਾਂ ਆਸਾ ਤ੍ਰਿਸ਼ਨਾ ਤੇ ਈਰਖਾ ਕੋਈ ਵੇਚਦਾ, ਜਿਹੜਾ ਵੇਚ ਦਿੰਦਾ ਕਹਿੰਦਾ ਸਾਂਝਾ ਕਰੇ ਕਬੀਰ ਸਿੰਘ, ਸਾਂਝਾ ਕਰੇ ਕਬੀਰ ਸਿੰਘ ਹਰ ਸੰਘ ਬੰਝ ਕਰੇ। ਕਹਿੰਦੇ ਵੀ ਜੇ ਕੋਈ ਇਹ ਚੀਜ਼ ਵੇਚ ਦਿੰਦਾ, ਜੇ ਕੋਈ ਗੁਰੂ ਚਰਨਾਂ ਚ ਇਹ ਬਿਰਤੀ ਆਪਣੀ ਰੱਖ ਦਿੰਦਾ, ਵੇਚਣ ਦਾ ਭਾਵ ਕੀ ਬਿਰਤੀ ਰੱਖ ਦਿੰਦਾ, ਤੇ ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਸਾਂਝਾ ਕਰੇ ਕਬੀਰ ਸਿੰਘ, ਕਹਿੰਦੇ ਉਹ ਕਬੀਰ ਦੇ ਨਾਲ ਭਾਈਵਾਲੀ ਪਾ ਸਕਦਾ। ਹੁਣ ਦੇਖਿਓ ਭਾਈਵਾਲੀ ਪਾਉਣ ਦਾ ਮਤਲਬ ਕੀ ਹੈ? ਆਪਾਂ ਲੋਕ ਕੀ ਦੇਖਦੇ ਹਾਂ ਵੀ ਕੋਈ ਗੁਰਸਿੱਖ ਬੰਦਾ ਜਦੋਂ ਉਹਨਾਂ ਕੋਈ ਕੰਮ ਚੰਗਾ ਚੱਲ ਪੈਂਦਾ ਉਹਦਾ, ਤੇ ਕਿਸੇ ਨੇ ਪੁੱਛਿਆ ਕਹਿੰਦਾ ਭਾਈ ਸਾਹਿਬ ਕੀ ਕਰਦੇ ਹੋ? ਕਹਿੰਦਾ ਜੀ ਮੈਂ ਫਲਾਣਾ ਬਿਜ਼ਨਸ ਕਰਦਾ। ਤੁਹਾਡਾ ਕੰਮ ਚੰਗਾ ਆ? ਜੇ ਤੁਹਾਡੇ ਨਾਲ ਭਾਈਵਾਲੀ ਪਾਉਣੀ ਹੋਵੇ ਤੇ ਕੀ? ਕਹਿੰਦਾ ਕਹਿੰਦਾ ਭਾਈ ਸਾਹਿਬ ਪਾ ਲਓ, ਸਿਰਫ ਇੰਨਾ ਆ ਵੀ ਮੈਂ ਇੰਨੇ ਪੈਸੇ ਲਾਏ ਨੇ ਤੇ ਤੁਸੀਂ ਵੀ ਲਾ ਲਓ, ਮੇਰੇ ਨਾਲ ਭਾਈਵਾਲੀ ਪਾ ਲਓ। ਤੇ ਕਬੀਰ ਜੀ ਪਤਾ ਕਹਿੰਦੇ ਆ ਕਹਿੰਦਾ ਵੀ ਮੈਂ ਆਪਣੇ ਲੜਕੇ ਤੇ ਲੜਕੀਆਂ ਵੇਚ ਚੁੱਕਾ ਹਾਂ, ਮੈਂ ਆਪਣੇ ਅੰਦਰ ਦੀਆਂ ਤਿਸ਼ਨਾਵਾਂ ਭਾਵਨਾ ਈਰਖਾ ਤੇ ਕਾਮ ਕ੍ਰੋਧ ਲੁਭ ਮੋਹ ਹੰਕਾਰ ਗੁਰੂ ਚਰਨਾਂ ਚ ਰੱਖ ਚੁੱਕਾ ਹੈ, ਤੁਸੀਂ ਵੀ ਰੱਖ ਲਓ ਤੇ ਤੁਸੀਂ ਵੀ ਭਾਈ ਵਾਲੀ ਪਾ ਲਓ, ਤੁਸੀਂ ਵੀ ਇਹੋ ਜਿਹੀ ਸੋਚ ਬਣਾ ਲਓ। ਠੀਕ, ਫਿਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਰ ਰਹੇ ਆਪ ਜੀ ਨੂੰ, ਕਹਿਣ ਲੱਗੇ ਇਹ ਹਰ ਸੰਗ ਬੰਜ ਕਰੇ ਹਰ ਪਰਮਾਤਮਾ। ਕਹਿੰਦੇ ਜਿਹੜਾ ਬੰਦਾ ਮੇਰੇ ਨਾਲ ਭਾਈ ਵਾਲੀ ਪਾਲੂਗਾ, ਹੁਣ ਕਬੀਰ ਜੀ ਕੀ ਕਹਿੰਦੇ, ਕਹਿੰਦੇ ਮੇਰਾ ਪਰਮਾਤਮਾ ਦੇ ਨਾਲ ਲੈਣ ਦੇਣ ਹੈ। ਬੰਜ ਕਿਹਨੂੰ ਕਹਿੰਦੇ ਆ? ਲੈਣ ਦੇਣ। ਕਹਿੰਦੇ ਮੇਰਾ ਪਰਮਾਤਮਾ ਨਾਲ ਲੈਣ ਦੇਣ ਹੈ, ਤੇ ਜੇ ਕੋਈ ਮੇਰੇ ਨਾਲ ਭਾਈ ਵਾਲੀ ਪਾਲੂਗਾ, ਕਹਿੰਦਾ ਉਹਦਾ ਵੀ ਫਿਰ ਪਰਮਾਤਮਾ ਦੇ ਨਾਲ ਲੈਣ ਦੇਣ ਹੋ ਜਾਊਗਾ, ਉਹਦਾ ਵੀ ਪਰਮਾਤਮਾ ਨਾਲ ਵਪਾਰ ਚੱਲ ਪਊਗਾ। ਪਰ ਹੁਣ ਵੱਡੀ ਗੱਲ ਸਮਝਣ ਵਾਲੀ ਇਹ ਹੈ ਕਿ ਆਪਾਂ ਜਿੰਨਾ ਚਿਰ ਇਹ ਬਿਰਤੀ ਨਹੀਂ ਬਣਾਉਂਦੇ, ਉਨਾ ਚਿਰ ਸਾਨੂੰ ਗੁਰੂ ਚਰਨਾਂ ਚੋਂ ਸ਼ਬਦ ਦੀ ਪ੍ਰਾਪਤੀ ਨਹੀਂ ਹੁੰਦੀ, ਸਾਨੂੰ ਸ਼ਬਦ ਦੀ ਸੋਝੀ ਨਹੀਂ ਆਉਂਦੀ, ਹੈ ਨਾ। ਤਾਂ ਉਹਨਾਂ ਕਿਹਾ ਨਿਕਸਰੇ ਪੰਖੀ ਸਿਮਰ ਹਰ ਪਾਂਖ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਵੀ ਇਹ ਪੰਖੀ ਵੀ ਤੂੰ ਇਹ ਮੋਹ ਦੇ ਆਲਣੇ ਚੋਂ ਨਿਕਲ ਬਾਹਰ। ਤੇ ਕਿੱਦਾਂ ਨਿਕਲਣਾ? ਵੀ ਗੁਰੂ ਦੇ ਚਰਨਾਂ ਨਾਲ ਜੁੜ ਕੇ ਨਾ ਤੇ ਗੁਰੂ ਸਾਹਿਬਾਂ ਕੋਲੋਂ ਪੰਖ ਲੈ ਲੈ, ਕਿਉਂਕਿ ਪੰਖ ਵਿਕਣੇ ਆਏ ਆ। ਇਹਦਾ ਮਤਲਬ ਗੁਰੂ ਸਾਹਿਬਾਂ ਦੇ ਕੋਲੋਂ ਪੰਖ ਮਿਲਦੇ ਨੇ, ਸ਼ਬਦ ਦੀ ਦਾਤ ਮਿਲਦੀ ਹੈ, ਪਰ ਉਹ ਪੰਖ ਲੈਣ ਲਈ, ਸ਼ਬਦ ਦੀ ਦਾਤ ਲੈਣ ਲਈ ਸਾਨੂੰ ਕੁਝ ਦੇਣਾ ਪੈਣਾ, ਉਹਦੇ ਵੱਟੇ ਚ ਸਾਨੂੰ ਆਹ ਚੀਜ਼ਾਂ ਦੇਣੀਆਂ ਪੈਣੀਆਂ। ਤੇ ਫਿਰ ਦੇਖੋ ਕੀ ਕਹਿੰਦੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਕਹਿੰਦੇ ਤਨ ਜਿਹੜਾ ਵੀ ਆਪਣੇ ਲਾਹ ਸੱਜਣ ਟੋਲ, ਕਹਿੰਦੇ ਕਿਤੇ ਕਿਰਪਾ ਕਰੇ ਮੈਨੂੰ ਗੁਰੂ ਦੇ ਕੋਲੋਂ ਇਹ ਪੰਖ ਮਿਲ ਜਾਣ ਤੇ ਮੈਂ ਆਪਣੇ ਸਰੀਰ ਦੇ ਨਾਲ ਇਹਨਾਂ ਨੂੰ ਜੋੜ ਲਵਾਂ। ਹੁਣ ਧਿਆਨ ਦੇਣਾ, ਉਡਾਰੀ ਸਰੀਰ ਦੀ ਨਹੀਂ ਹੈ, ਉਡਾਰੀ ਮਨ ਦੀ ਹੈ। ਠੀਕ ਹੈ ਵੀ, ਇੱਥੇ ਤਨ ਅੱਖਰ ਵਰਤਿਆ ਜ਼ਰੂਰ ਉਹਨਾਂ ਨੇ, ਪਰ ਤਨ ਅੱਖਰ ਮਨ ਲਈ ਵਰਤਿਆ। ਕਹਿੰਦੇ ਜੇ ਕਿਤੇ ਇਹ ਸ਼ਬਦ ਰੂਪੀ ਪੰਖ ਮੈਨੂੰ ਮਿਲ ਜਾਣ ਤੇ ਮੈਂ ਇਹਦੇ ਬਦਲੇ ਆਹ ਦਾਤ ਦੇ ਕੇ ਤੇ ਖਰੀਦ ਲਵਾਂ ਤੇ ਮੈਨੂੰ ਗੁਰੂ ਜੀ ਕਿਤੇ ਤਰਸ ਕਰ ਜਾਣ ਤੇ ਮੈਨੂੰ ਸ਼ਬਦ ਦੀ ਦਾਤ ਦੇ ਦੇਣ ਕਿਤੇ, ਤੇ ਕਹਿੰਦੇ ਫਿਰ ਇਹਦਾ ਸ਼ਬਦ ਆ ਜਿਹੜੇ ਪੰਖ ਨੇ ਮੈਂ ਕੀ ਕਰਾਂ, ਤਨ ਜਿਹੜਾ ਵੀ ਆਪਣੇ, ਕਹਿੰਦੇ ਮੈਂ ਆਪਣੇ ਮਨ ਦੇ ਨਾਲ ਇਹਨਾਂ ਪੰਖਾਂ ਨੂੰ ਜੋੜ ਲਵਾਂ। ਇਹਦਾ ਮਤਲਬ ਕੀ ਹੈ ਕਿ ਮੈਂ ਸੁਰਤ ਸ਼ਬਦ ਦਾ ਮਿਲਾਪ ਕਰ ਲਵਾਂ। ਜਦੋਂ ਮੇਰੇ ਸੁਰਤ ਸ਼ਬਦ ਦਾ ਮਿਲਾਪ ਹੋ ਜਾਏਗਾ, ਮੈਂ ਸੁਰਤ ਸ਼ਬਦ ਦਾ ਮਿਲਾਪ ਕਰ ਲਵਾਂਗਾ, ਮਿਲਾਪ ਕਰਾਂਗਾ ਤੇ ਕੀ ਹੋਏਗਾ? ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਲਾਹ ਸੱਜਣ ਟੋਲ। ਹੁਣ ਦੇਖੋ ਧਿਆਨ ਦੇਣਾ, ਜਦੋਂ ਪੰਖ ਲੱਗਦੇ ਆ ਤੇ ਪੰਛੀ ਉਡਾਰੀ ਮਾਰਦਾ ਹੈ। ਠੀਕ ਹੈ, ਪੰਛੀ ਉਡਾਰੀ ਮਾਰਦਾ ਹੈ। ਸਾਡਾ ਵੀ ਸੰਗ ਬਣਨਾ ਹੈ, ਬਾਣੀ ਚ ਬੜਾ ਕੁਝ ਲਿਖਿਆ, ਪੰਖ ਨੂੰ ਹੀ ਖੋਲੋ ਧਿਆਨ ਦੇ ਨਾਲ ਤੇ ਬੜਾ ਆਨੰਦ ਆਉਣਾ। ਗੁਰੂ ਸਾਹਿਬ ਨੂੰ ਪਤਾ ਕੀ ਕਹਿਣ ਲੱਗੇ ਜਾ ਕੇ, ਅੱਗੇ ਜਾ ਕੇ ਕਹਿਣ ਲੱਗੇ, ਕਹਿੰਦੇ ਭਾਈ ਵਿਚਾਰ ਕਰਕੇ ਦੇਖ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ। ਕਹਿੰਦੇ ਭਾਈ ਗੱਲ ਸੁਣ, ਤੁਰਨ ਵਾਲੇ ਬੰਦੇ ਦਾ ਤੁਰਨ ਵਾਲੇ ਨਾਲ ਸੰਗ ਹੁੰਦਾ, ਉੱਡਦੇ ਪੰਛੀ ਦਾ ਕਿਸੇ ਉੱਡਣ ਵਾਲੇ ਦੇ ਨਾਲ ਸੰਗ ਹੁੰਦਾ। ਕਹਿੰਦਾ ਹਾਂਜੀ। ਕਹਿੰਦਾ ਫਿਰ ਏਦਾਂ ਦੀ ਬਿਰਤੀ ਹੈ ਵੀ ਜਿਹੜੇ ਗੁਰੂ ਸਾਹਿਬਾਨ ਹੈ ਨਾ, ਇਹ ਉੱਡਣ ਵਾਲਾ ਹੈ, ਇਹਨਾਂ ਦੀ ਉਡਾਰੀ ਹੈ, ਇਹਨਾਂ ਦੀ ਆਤਮਿਕ ਉਡਾਰੀ ਹੈ ਅੰਦਰੋਂ। ਤੇ ਜੇ ਗੁਰੂ ਦਾ ਸੰਗ ਕਰਨਾ ਚਾਹੁੰਦਾ ਹੈ ਤੇ ਭਾਈ ਕੀ ਕਰਨਾ ਪੈਣਾ? ਤੈਨੂੰ ਪੰਖ ਲੈਣੇ ਪੈਣੇ ਆ, ਤੈਨੂੰ ਖੰਭ ਲੈਣੇ ਪੈਣੇ ਨੇ। ਇਹਦਾ ਮਤਲਬ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸ਼ਬਦ ਦੀ ਦਾਤ ਲੈਣੀ ਪੈਣੀ ਹੈ, ਸ਼ਬਦ ਨਾਲ ਜੁੜਨਾ ਪੈਣਾ ਹੈ। ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜਦਾ ਤੂੰ ਉਡਾਰੀ ਨਹੀਂ ਮਾਰਦਾ। ਜਿਹਦੇ ਕੋਲ ਪੰਖ ਨਹੀਂ ਹੈ ਉਡਾਰੀ ਨਹੀਂ ਮਾਰਦਾ, ਤੇ ਜਿਹਦੇ ਹੱਥ 'ਚ ਸ਼ਬਦ ਨਹੀਂ ਹੈ ਉਹ ਕਦੀ ਮੋਹ ਮਾਇਆ ਦੇ ਵਿੱਚੋਂ ਜਾਲ 'ਚੋਂ ਨਿਕਲ ਨਹੀਂ ਸਕਦਾ, ਕਿਉਂਕਿ ਬਾਣੀ 'ਚ ਲਿਖਿਆ ਬਿਨ ਨਾਵੇਂ ਕਿਛ ਪਾਈਏ ਨਹੀਂ। ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲਦਾ। ਸੋ ਬਿਰਤੀ ਬਣਾਉਣੀ ਹੈ ਤੇ ਗੁਰੂ ਸਾਹਿਬ ਸਾਨੂੰ ਕੀ ਕਹਿਣ ਲੱਗੇ? ਕਹਿੰਦੇ ਲਾਹ ਸੱਜਣ ਟੋਲ। ਕਹਿੰਦੇ ਵੀ ਜੇ ਕਿਤੇ ਮੈਨੂੰ ਪੰਖ ਮਿਲ ਜਾਣ ਤੇ ਮੈਂ ਡਾਰੀ ਮਾਰਾਂ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਮੈਂ ਸੁਣਿਆ ਵੀ ਤੁਰਨ ਵਾਲੇ ਬੰਦੇ ਦਾ ਸੰਗ ਤੁਰਨ ਵਾਲੇ ਨਾਲ ਆ, ਉੱਡਣ ਵਾਲੇ ਦਾ ਸੰਗ ਉੱਡਣ ਵਾਲੇ ਨਾਲ ਆ। ਇਹਦਾ ਮਤਲਬ ਕਿ ਜੇ ਮੈਨੂੰ ਸ਼ਬਦ ਮਿਲ ਜਾਵੇ ਤੇ ਮੈਂ ਉਡਾਰੀ ਮਾਰਨ ਲੱਗ ਪਾਊਂਗਾ, ਮੈਨੂੰ ਪੰਖ ਲੱਗ ਜਾਣਗੇ ਤੇ ਫਿਰ ਮੇਰਾ ਵੀ ਸੰਗ ਗੁਰੂ ਦਾ ਹੋ ਜਾਊਗਾ, ਹੈ ਨਾ। ਕਿਉਂਕਿ ਇਹਨਾਂ ਦੀ ਉਡਾਰੀ ਹੈ, ਮੇਰੀ ਵੀ ਉਡਾਰੀ ਬਣ ਜੂਗੀ। ਜਦੋਂ ਮੇਰੀ ਉਡਾਰੀ ਬਣੂਗੀ, ਕਹਿੰਦਾ ਫਿਰ ਮੈਂ ਕਰੂੰਗਾ ਕੀ? ਕਹਿੰਦਾ ਲਾਹਾਂ ਸੋ ਸੱਜਣ ਟੋਲ। ਆਂਦਾ ਜੇ ਸੱਜਣ ਦੀ ਗੱਲ ਮੈਨੂੰ ਗੁਰੂ ਸਾਹਿਬ ਮੈਂ ਰੋਜ਼ ਸੁਣਾਉਂਦੇ ਨੇ, ਜੇ ਕਿਤੇ ਮੈਨੂੰ ਆਹ ਪੰਖ ਲੱਗ ਜਾਣ ਤੇ ਮੈਂ ਪੰਖ ਲਾ ਕੇ ਡਾਰੀ ਮਾਰਾਂ, ਕਹਿੰਦਾ ਹੋ ਸਕਦਾ ਮੈਂ ਵੀ ਆਪਣੇ ਅੰਦਰੋਂ ਉਸ ਪਿਆਰੇ ਨੂੰ ਲੱਭ ਲਵਾਂ, ਖੋਜ ਕਰ ਲਵਾਂ। ਕਿਉਂਕਿ ਬਿਨਾਂ ਸ਼ਬਦ ਤੋਂ, ਬਿਨਾਂ ਇਹਨਾਂ ਪੰਖਾਂ ਤੋਂ ਅਸੀਂ ਉਡਾਰੀ ਨਹੀਂ ਮਾਰ ਸਕਦੇ, ਬਿਨਾਂ ਇਸ ਸ਼ਬਦ ਤੋਂ ਸਾਡੀ ਜਿਹੜੀ ਮਨ ਬਿਰਤੀ ਹੈ ਮੋਹ ਮਾਇਆ ਤੋਂ ਉੱਚੀ ਨਹੀਂ ਹੋ ਸਕਦੀ, ਸੰਸਾਰ ਦੇ ਆਲੜੇ ਚੋਂ ਇਹ ਬਾਹਰ ਨਹੀਂ ਨਿਕਲ ਸਕਦੀ। ਇਹ ਉਦੋਂ ਹੀ ਨਿਕਲ ਸਕਦੀ ਹੈ ਜਦੋਂ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸ਼ਬਦ ਦੀ ਸੂਝੀ ਲਵਾਂਗੇ। ਕਿਉਂਕਿ ਧਿਆਨ ਦੇਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹੈ। ਸ਼ਬਦ ਗੁਰੂ ਦਾ ਮਤਲਬ ਕੀ ਹੈ? ਵਿਚਾਰ ਕਰਨਾ ਆਪ ਜੀ, ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਸ਼ਬਦ ਗੁਰੂ ਦਾ ਮਤਲਬ ਹੈ ਕਿ ਜਦੋਂ ਆਪਾਂ ਸਕੂਲ ਪੜ੍ਹਨ ਜਾਂਦੇ ਸੀ ਨਾ, ਤੇ ਆਪਾਂ ਨੂੰ ਮਾਸਟਰ ਜੀ ਪੜ੍ਹਾਉਂਦੇ ਸੀ, ਉਹਨਾਂ ਨੇ 6 ਮਹੀਨੇ ਊੜਾ ਐੜਾ ਈੜੀ ਸੱਸਾ ਹਾਹਾ ਪੜਾਇਆ ਆਪਾਂ ਨੂੰ, ਆਪਾਂ 6 ਮਹੀਨੇ ਪੜ੍ਹਦੇ ਰਹੇ। ਜਦੋਂ ਪੜ੍ਹਦੇ ਰਹੇ ਨਾ, 6 ਕੁ ਮਹੀਨਿਆਂ ਬਾਅਦ ਮਾਸਟਰ ਜੀ ਆਏ ਤੇ ਮਾਸਟਰ ਜੀ ਆ ਕੇ ਕਹਿੰਦੇ ਅੱਜ ਤੁਹਾਨੂੰ ਸ਼ਬਦ ਸਿਖਾਉਣਾ। ਤੇ ਮਾਸਟਰ ਜੀ ਨੂੰ ਪੁੱਛਿਆ ਕਿ ਮਾਸਟਰ ਜੀ ਆ 6-7 ਮਹੀਨੇ ਹੋ ਗਏ ਪੜ੍ਹਾਉਂਦਿਆਂ ਨੂੰ, ਇਹ ਕੀ ਪੜ੍ਹਾਉਂਦੇ ਸੀ ਆਪ 'ਚ, ਇਹ ਸ਼ਬਦ ਨਹੀਂ ਸੀ ਕਿਉਂਕਿ ਆਪਾਂ ਨੂੰ ਪਤਾ ਨਹੀਂ ਸੀ ਬੱਚੇ ਸਨ। ਤੇ ਮਾਸਟਰ ਜੀ ਕੀ ਕਹਿਣ ਲੱਗੇ, ਕਹਿੰਦੇ ਪੁੱਤਰ ਇਹ ਸ਼ਬਦ ਨਹੀਂ ਸੀ, ਇਹ ਅੱਖਰ ਸਨ, ਇਹ ਅੱਖਰ ਸਨ, ਤੈਨੂੰ ਅੱਖਰਾਂ ਦੀ ਪਛਾਣ ਕਰਵਾਈ ਆ, ਅੱਜ ਸ਼ਬਦ ਸਿਖਾਉਣਾ ਹੈ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਅੱਖਰ ਲਿਖੇ 2, ਊੜੇ ਨੂੰ ਔਂਕੜ ਤੇ ਠੱਠਾ। ਤੇ ਬੱਚੇ ਨੇ ਪੁੱਛਿਆ ਵੀ ਦੱਸ ਬੇਟੇ ਕੀ ਬਣਿਆ, ਹੁਣ ਪਤਾ ਨਹੀਂ ਸੀ ਬੱਚੇ ਨੂੰ, ਬੱਚੇ ਨੇ ਅੱਖਰ ਪੜ੍ਹ ਦਿੱਤੇ ਜਿੱਦਾਂ ਸਿੱਖੇ ਸੀ। ਕਹਿੰਦਾ ਮਾਸਟਰ ਜੀ ਊੜਾ, ਊੜੇ ਨੂੰ 2 ਔਂਕੜਾਂ ਠੱਠਾ। ਕਹਿੰਦੇ ਬਣਿਆ ਕੀ? ਕਹਿੰਦਾ ਮਾਸਟਰ ਸਾਨੂੰ ਨਹੀਂ ਪਤਾ, ਤੁਸੀਂ ਜੋ ਸਿਖਾਇਆ ਆਪਾਂ ਉਦਾਂ ਪੜ੍ਹ ਦਿੱਤਾ, ਤੁਸੀਂ ਕਿਹਾ ਊੜਾ ਆ ਇਹ ਥੱਲੇ 2 ਔਂਕੜਾਂ ਆ ਤਾਂ ਅੱਗੇ ਠੱਠਾ ਆਪਾਂ ਪੜ੍ਹ ਦਿੱਤਾ। ਉਹ ਕਹਿੰਦੇ ਦੇਖ ਪੁੱਤਰ, ਊੜਾ ਆਪਣੀ ਪਛਾਣ ਰੱਖਦਾ ਸੀ, ਠੱਠਾ ਆਪਣੀ ਪਛਾਣ ਰੱਖਦਾ ਸੀ, ਔਂਕੜਾਂ ਆਪਣੀ ਪਛਾਣ ਰੱਖਦੀਆਂ ਸੀ, ਪਰ ਜਦੋਂ ਇਹ ਇਕੱਠੇ ਹੋਏ ਨਾ ਤਾਂ ਸ਼ਬਦ ਬਣ ਗਿਆ, ਇਹ ਆਪਣੀ ਪਛਾਣ ਭੁੱਲ ਗਏ, ਇਹਨਾਂ ਨੇ ਕਿਸੇ ਤੀਜੇ ਦੀ ਪਛਾਣ ਕਰਾ ਦਿੱਤੀ। ਕਿਹਦੀ? ਇਹਨਾਂ ਨੇ ਊਠ ਦੀ ਪਛਾਣ ਕਰਾ ਦਿੱਤੀ। ਠੀਕ ਹੈ, ਉਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਹੈ ਸ਼ਬਦ ਗੁਰੂ, ਸ਼ਬਦ ਦਾ ਭਾਵ ਕੀ ਹੈ? ਜੋੜ। ਕੀ ਕਹਿਣ ਲੱਗੇ? ਕਹਿੰਦੇ ਧਿਆਨ ਦੇਈ, ਸ਼ਬਦ ਆਪਣੀ ਪਛਾਣ ਰੱਖਦਾ ਹੈ, ਸਾਡੀ ਮਨ ਬਿਰਤੀ ਆਪਣੀ ਪਛਾਣ ਰੱਖਦੀ ਹੈ, ਪਰ ਜਦੋਂ ਦੋਨੋਂ ਜੁੜ ਜਾਂਦੇ ਨਾ ਉਦੋਂ ਆਪਣੀ ਪਛਾਣ ਭੁੱਲ ਜਾਂਦੇ ਨੇ ਤੇ ਨਿਰੰਕਾਰ ਦੀ ਪਛਾਣ ਕਰ ਲੈਂਦੇ ਨੇ। ਠੀਕ ਹੈ, ਤਾਂ ਇਹਨੂੰ ਸ਼ਬਦ ਗੁਰੂ ਕਿਹਾ। ਕਹਿੰਦਾ ਭਾਵ ਕਿ ਕਿਸੇ ਨੂੰ ਜੋੜਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਜ਼ਰੂਰੀ ਹੈ। ਜਿੰਨਾ ਚਿਰ ਅਸੀਂ ਗੁਰੂ ਨਾਲ ਨਹੀਂ ਜੁੜਾਂਗੇ, ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਾਂਗੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਨਹੀਂ ਟਿਕਾਂਗੇ, ਬਾਣੀ ਦੀ ਵਿਚਾਰ ਨਹੀਂ ਕਰਾਂਗੇ, ਉਹਨਾਂ 'ਚ ਸਾਡਾ ਕਿਸੇ ਨਾਲ ਜੁੜਨਾ ਔਖਾ ਹੋ ਜਾਏਗਾ, ਅਸੀਂ ਜੁੜ ਨਹੀਂ ਸਕਦੇ। ਤੇ ਗੁਰੂ ਪਿਆਰਿਓ, ਜਦੋਂ ਅਸੀਂ ਜੁੜਾਂਗੇ ਤੇ ਜੁੜਨ ਨਾਲ ਕੀ ਹੋਏਗਾ? ਸਾਡੇ ਅੰਦਰ ਦੀ ਜਿਹੜੀ ਅਵਸਥਾ ਨਾ ਉਹ ਇੱਕ ਹੋ ਜਾਏਗੀ, ਇੱਕ ਨਵੀਂ ਅਵਸਥਾ ਪੈਦਾ ਹੋਏਗੀ। ਕਿਹੜੀ? ਜਿਵੇਂ ਆਪਾਂ ਉਹ ਅੱਖਰ ਸੀ ਤੇ ਇਕੱਲਾ ਇਕੱਲਾ ਅੱਖਰ ਸੀ ਤੇ ਜਦੋਂ ਇਕੱਠੇ ਹੋਏ ਤੇ ਸ਼ਬਦ ਕਹਿਤਾ, ਸ਼ਬਦ ਕਹਿ ਕੇ ਫਿਰ ਕਿਸੇ ਦੀ ਪਛਾਣ ਕਰਾਈ, ਹੁਣ ਸ਼ਬਦ ਬਣ ਗਿਆ, ਕਹਿੰਦੇ ਊਠ ਗਿਆ। ਉਸੇ ਤਰ੍ਹਾਂ ਹੀ ਜਦੋਂ ਸਾਡੇ ਸੁੱਤ ਸ਼ਬਦ ਦਾ ਮਿਲਾਪ ਹੋਏਗਾ, ਇਹਦਾ ਜੋੜ ਬਣੇਗਾ ਤੇ ਕਿਸੇ ਦੀ ਪਛਾਣ ਹੋਏਗੀ। ਕਿਹਦੀ ਪਛਾਣ ਹੋਏਗੀ? ਕਿ ਸਾਨੂੰ ਆਪਣਾ ਪਤਾ ਲੱਗੇਗਾ ਵੀ ਅਸੀਂ ਕੌਣ ਆ। ਉੱਥੇ ਜਾ ਕੇ ਫਿਰ ਅੰਦਰੋਂ ਆਵਾਜ਼ ਨਿਕਲਦੀ ਹੈ ਕਿ ਕਹੋ ਕਬੀਰ ਹੈ ਰਾਮ ਕੀ ਅੰਜ, ਪਤਾ ਲੱਗਦਾ ਵੀ ਇਹ ਅਕਾਲ ਪੁਰਖ ਦੀ ਕੁੱਲ ਚ ਵਿੱਚੋਂ ਹੈ ਆਤਮਾ ਸਾਡੀ ਜਿਹੜੀ ਹੈ। ਪਰ ਗੁਰੂ ਨੂੰ ਪਿਆਰੀ ਸਤਿ ਸੰਗਤ ਜੀਓ, ਸਭ ਤੋਂ ਪਹਿਲਾਂ ਸਾਨੂੰ ਗੁਰੂ ਚਰਨਾਂ ਨਾਲ ਜੁੜ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਇਹ ਦਾਤ ਲੈਣੀ ਪਏਗੀ। ਕਿਹੜੀ? ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ ਸ਼ਬਦ ਦੀ ਸੋਝੀ ਲੈਣੀ ਪਏਗੀ। ਜਦੋਂ ਸੋਝੀ ਲਵਾਂਗੇ, ਅੰਦਰ ਜੁੜਾਂਗੇ, ਇਹਦਾ ਮਤਲਬ ਵੀ ਸਾਨੂੰ ਖੰਭ ਖਰੀਦਣੇ ਪੈਣੇ ਜੇ ਡਾਰੀ ਮਾਰਨੀ ਆ ਤੇ ਖੰਭ ਖਰੀਦਣ ਲਈ ਸਾਨੂੰ ਕੁਝ ਦੇਣਾ ਪੈਣਾ। ਠੀਕ ਹੈ ਬਈ, ਫਿਰ ਗੁਰੂ ਸਾਹਿਬ ਨੂੰ ਦੇਖੋ ਕੀ ਕਹਿਣ ਲੱਗੇ। ਕਹਿੰਦੇ ਜੋ ਡਾਰੀ ਮਾਰੇਗਾ ਫਿਰ ਕੀ ਹੋਏਗਾ? ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ। ਧਿਆਨ ਦਿਓ ਹੁਣ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ। ਕਹਿੰਦੇ ਸੱਜਣ ਸੱਚਾ ਪਾਤਸ਼ਾਹ, ਸੱਜਣ ਅਕਾਲ ਪੁਰਖ, ਸੱਚਾ ਸਦਾ ਥਿਰ ਰਹਿਣ ਵਾਲਾ ਪਾਤਸ਼ਾਹ, ਕਹਿੰਦੇ ਉਹ ਪਾਤਸ਼ਾਹ ਆ, ਪਰ ਸਿਰ ਸਾਹਾਂ ਦੇ ਸਾਹ, ਕਹਿੰਦੇ ਉਹ ਐਸਾ ਪਾਤਸ਼ਾਹ ਆ ਕਿ ਸੰਸਾਰ ਤੇ ਸ਼ਾਹੂਕਾਰ ਪਾਤਸ਼ਾਹ ਬੜੇ ਨੇ ਪਰ ਉਹਦੇ ਵਰਗਾ ਕੋਈ ਨਹੀਂ ਹੈ। ਉਹ ਸਾਰਿਆਂ ਦੇ ਪਾਤਸ਼ਾਹ ਦੇ ਸਿਰੇ ਦਾ ਪਾਤਸ਼ਾਹ ਆ। ਕਹਿੰਦਾ ਭਾਵ ਉਹ ਸਾਰਿਆਂ ਨਾਲੋਂ ਵੱਖਰਾ ਹੈ, ਸਾਰਿਆਂ ਨਾਲੋਂ ਧਨਾੜ ਆ, ਸਾਰਿਆਂ ਨਾਲੋਂ ਅਮੀਰ ਆ, ਸਾਰਿਆਂ ਨਾਲੋਂ ਸੋਹਣਾ ਹੈ, ਉਹਦੇ ਵਰਗਾ ਕੋਈ ਵੀ ਨਹੀਂ ਹੈ। ਸੱਚਾ ਦਾ ਭਾਵ ਕੀ ਹੈ? ਉਹ ਇੱਕ ਥਿਰ ਆ, ਉਹ ਸਦਾ ਰਹਿਣ ਵਾਲਾ, ਕਾਇਮ ਰਹਿਣ ਵਾਲਾ। ਠੀਕ ਹੈ, ਆਮ ਆਦਮੀ ਦੇਖੋ ਕਿਸੇ ਕੋਲ ਬਾਦਸ਼ਾਹੀ ਹੈਗੀ ਹੈ ਤੇ ਕੁਛ ਸਮੇਂ ਦੀ ਹੈ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਪਰਮਾਤਮਾ ਕੋਲ ਕੁਛ ਸਮੇਂ ਦੀ ਨਹੀਂ ਹੈ, ਉਹਦੇ ਕੋਲ ਪਾਤਸ਼ਾਹੀ ਪੱਕੀ ਹੈ। ਠੀਕ ਹੈ, ਸੋ ਧਿਆਨ ਦੇਣ ਅੱਗੇ ਕੀ ਕਹਿਣ ਲੱਗੇ, ਜਿਸ ਪਾਸ ਬੈਠੇ ਆ ਸੋਹੀ ਹੈ। ਧਿਆਨ ਦੇਣਾ, ਕਹਿੰਦਾ ਜਦੋਂ ਸਾਡੀ ਮਨ ਬਿਰਤੀ ਡਾਰੀ ਮਾਰੂਗੀ ਕਿੱਥੇ ਜਾਊਗੀ? ਦਸਮ ਦੁਆਰ ਚ ਜਾਊਗੀ, ਆਕਾਸ਼ ਵਿੱਚ ਜਾਊਗੀ। ਜਦੋਂ ਆਕਾਸ਼ ਵਿੱਚ ਜਾਊਗੀ, ਦਸਮ ਦੁਆਰ ਵਿੱਚ ਜਾਊਗੀ, ਕਹਿੰਦੇ ਉੱਥੇ ਫਿਰ ਸਾਡੀ ਮਨ ਬਿਰਤੀ ਉਸ ਪਰਮਾਤਮਾ ਦੇ ਲਾਗੇ ਜਾ ਕੇ ਬਹਿ ਜਾਏਗੀ। ਜਿਸ ਪਾਸ ਬੈਠੇ ਆ ਉਹਦੇ ਲਾਗੇ ਜਾ ਕੇ ਬਹਿ ਜਾਏਗੀ ਤੇ ਫਿਰ ਕੀ ਹੋਏਗਾ? ਸੋਹੀ ਹੈ। ਧਿਆਨ ਦਿਓ, ਕਹਿੰਦੇ ਜਦੋਂ ਇਹ ਸਾਡੀ ਮਨ ਬਿਰਤੀ ਉਹਦੇ ਲੈਵਲ ਵਿੱਚ ਉਹਦੇ ਬਰਾਬਰ ਜਾ ਕੇ ਬੈਠੇਗੀ ਤਾਂ ਸੋਹਣੀ ਲੱਗਣੀ ਆ, ਉਹਨਾਂ ਚਿਰ ਇਹ ਸੋਹਣੀ ਨਹੀਂ ਲੱਗਣੀ। ਸੋਹੀ ਹੈ, ਸੋਹੀ ਦਾ ਭਾਵ ਸੋਹਣੀ ਲੱਗਣਾ। ਕਹਿੰਦੇ ਤਾਂ ਇਹ ਮਨ ਬਿਰਤੀ ਸਾਡੀ ਸੋਹਣੀ ਲੱਗਣੀ ਹੈ, ਤਾਂ ਸਾਡੀ ਆਤਮਾ ਸੋਹਣੀ ਲੱਗਣੀ ਹੈ, ਉਹਨਾਂ ਚਿਰ ਨਹੀਂ ਲੱਗਣੀ। ਤੇ ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਸਭਨਾ ਦਾ ਵਿਸਾ, ਵਿਸਾ ਦਾ ਭਾਵ ਕੀ? ਆਸਰਾ। ਕਹਿੰਦੇ ਗੱਲ ਸੁਣ, ਖੋਜ ਉਹਦੀ ਕਰਨੀ ਹੈ ਆਪਣੇ ਅੰਦਰੋਂ, ਪਾਸ ਉਹਦੇ ਬਹਿਣਾ ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ, ਜਿਹੜਾ ਆਪ ਹੀ ਅਜੇ ਆਸਰਾ ਲੱਭਦਾ ਫਿਰਦਾ, ਉਹਦੇ ਲਾਗੇ ਬਹਿ ਕੇ ਕੀ ਕਰ ਲੇਗਾ? ਜਿਹੜਾ ਸਾਰਿਆਂ ਨੂੰ ਆਸਰਾ ਦੇਣ ਵਾਲਾ ਉਹ ਕੌਣ ਆ? ਉਹ ਅਕਾਲ ਪੁਰਖ ਆ, ਉਹ ਨਿਰੰਕਾਰ ਆ। ਠੀਕ ਹੈ, ਕਹਿੰਦਾ ਉਹਦੇ ਲਾਗੇ ਬਹਿਣਾ, ਇਹਦਾ ਮਤਲਬ ਕਿ ਗੁਰੂ ਸਾਹਿਬਾਨ ਨੇ ਇਹਨਾਂ ਪੰਕਤੀਆਂ ਦੇ ਜ਼ਰੀਏ ਸਾਨੂੰ ਦਸੋਂ ਦੁਆਰ ਵਿੱਚ ਪਹੁੰਚਣ ਦੀ ਹਦਾਇਤ ਦਿੱਤੀ ਹੈ। ਦਸੋਂ ਦੁਆਰ ਵਿੱਚ ਜਾਣਾ ਕਿਵੇਂ ਆ, ਉੱਥੇ ਜਦੋਂ ਆਪਾਂ ਪਹੁੰਚਾਂਗੇ ਤੇ ਉੱਥੇ ਜਾ ਕੇ ਸਾਨੂੰ ਕੀ ਮਿਲਣਾ, ਉੱਥੇ ਸਾਨੂੰ ਵਡਿਆਈ ਮਿਲਣੀ, ਉੱਥੇ ਅਸੀਂ ਸੋਹਣੇ ਲੱਗਣਾ, ਠੀਕ ਹੈ। ਇਸ ਗੱਲ ਦੀ ਵਿਚਾਰ ਕਰਨੀ ਹੈ। ਫਿਰ ਗੁਰੂ ਸਾਹਿਬਾਨ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਸਮਝਾਉਣਾ ਕਰਦੇ ਪਏ, ਕਹਿੰਦੇ ਵੀ ਗੱਲ ਸੁਣ, ਫਿਰ ਮਨਾ ਵੇਖ, ਜੇ ਤੇ ਤੇਰਾ ਮਨ ਮੰਨ ਗਿਆ, ਕੀ ਕਰਨ ਲਈ? ਪੰਖ ਲੈਣ ਲਈ। ਕਹਿੰਦਾ ਭਾਵ ਗੁਰੂ ਦੇ ਕੋਲੋਂ ਸ਼ਬਦ ਦੀ ਸੋਝੀ ਲੈਣ ਲਈ ਮਨ ਮੰਨ ਗਿਆ, ਤੇ ਫਿਰ ਏਦਾਂ ਕਰ, ਫਿਰ ਆਪਣਾ ਜਿਹੜਾ ਸਮਾਨ ਹੈ ਨਾ ਵੇਚ ਦੇ। ਕਹਿੰਦਾ ਭਾਵ ਆਪਣੇ ਲੜਕੇ ਤੇ ਲੜਕੀਆਂ ਵੇਚ ਦੇ, ਆਪਣੇ ਅੰਦਰ ਦੇ ਵਿਕਾਰ ਜਿਹੜੇ ਨੇ ਉਹ ਗੁਰੂ ਚਰਨਾਂ ਦੇ ਵਿੱਚ ਰੱਖ ਦੇ। ਕਹਿੰਦਾ ਭਾਵ ਅੱਜ ਬੇਨਤੀ ਕਰ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ ਕਿ ਉਹਨਾਂ ਨੇ ਕਿਹਾ ਮਨ ਵੇਚੇ ਸਤਿਗੁਰ ਕੇ। ਭਾਵ ਮਨ ਕੀ ਹੈ? ਮਨ ਦੀ ਮਲੀਨਤਾ ਆ। ਕਹਿੰਦੇ ਮਨ ਨੂੰ ਵੇਚ ਦੇ। ਕਹਿੰਦਾ ਬਾ ਆਪਣੀ ਮਲੀਨਤਾ ਜਿਹੜੀ ਹੈ ਗੁਰੂ ਚਰਨਾਂ ਵਿੱਚ ਪੇਟ ਕਰ ਦੇ, ਰੱਖ ਦੇ, ਠੀਕ ਹੈ। ਜਦੋਂ ਰੱਖ ਦੇਗਾ ਫਿਰ ਕੀ ਹੋਏਗਾ? ਫਿਰ ਗੁਰੂ ਸਾਹਿਬ ਨੇ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ। ਤਿਸ ਸੇਵਕ, ਦੇਖੋ ਸੇਵਕ ਕੌਣ ਹੈ? ਜਿਹਨੇ ਮਨ ਵੇਚਿਆ, ਜਿਹਨੇ ਆਪਣੇ ਅੰਦਰ ਦੀ ਸੋਚ ਗੁਰੂ ਚਰਨਾਂ ਵਿੱਚ ਰੱਖ ਦਿੱਤੀ, ਉਹ ਸੇਵਕ ਆ। ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਜੇ ਅਸੀਂ ਆਪਣੀ ਬਿਰਤੀ ਅਜੇ ਵੀ ਆਪਣੇ ਕੋਲ ਰੱਖੀਏ, ਅਸੀਂ ਆਪਣੀ ਸੋਚ ਨਾਲ ਹੀ ਚੱਲਦੇ ਹਾਂ ਗੁਰੂ ਘਰ ਦੇ ਅੰਦਰ ਵੀ, ਠੀਕ ਹੈ, ਤੇ ਅਸੀਂ ਸੇਵਕ ਨਹੀਂ ਬਣੇ ਅਜੇ। ਈਵਨ ਦੋ ਆਪ ਜੀ ਭਾਂਡੇ ਮਾਂਜਣ ਰਹੇ ਹੋ, ਆਪ ਜੀ ਜੋੜੇ ਝਾੜਨ ਰਹੇ ਹੋ, ਆਪ ਜੀ ਲੰਗਰ ਦੀ ਸੇਵਾ ਕਰਨ ਰਹੇ ਹੋ, ਆਪ ਜੀ ਦੇ ਮਨ ਵਿੱਚ ਆਇਆ ਵੀ ਯਾਰ ਅੱਜ ਗੁਰੂ ਘਰ ਚੱਲੇ ਹਾਂ, ਚੱਲ 10 ਕਿਲੋ ਖੰਡ ਲੈ ਚੱਲੀਏ, ਚੱਲ 2 ਕਿਲੋ ਪੱਤੀ ਲੈ ਚੱਲੀਏ, ਚੱਲ ਯਾਰ ਦੁੱਧ ਲੈ ਚੱਲੀਏ, ਸੰਗਤ ਚਾਹ ਪਾਣੀ ਪੀਊਗੀ ਉੱਥੇ। ਪਰ ਮਨ ਵਿੱਚ ਇਹ ਚੀਜ਼ ਨਹੀਂ ਲਿਆਉਣੀ ਕਿ ਅੱਜ ਮੈਂ ਖੰਡ ਤਾਂ ਲੈ ਕੇ ਚੱਲਿਆ, ਪੱਤੀ ਤਾਂ ਲੈ ਕੇ ਚੱਲਿਆ, ਕਿਉਂਕਿ ਮੇਰਾ ਪਰਸੋਂ ਕਚਹਿਰੀ ਚ ਕੇਸ ਲੱਗਾ, ਉਹਦੀ ਤਰੀਕ ਆ, ਤੇ ਮੈਂ ਤਾਂ ਜਾ ਕੇ ਚੜਾਵਾਂ, ਹੋ ਸਕਦਾ ਮੈਂ ਜਿੱਤ ਜਾਵਾਂ, ਠੀਕ ਹੈ ਜੀ। ਨਹੀਂ, ਇਹ ਸੇਵਕ ਨਹੀਂ ਬਣਿਆ। ਸੇਵਕ ਕੌਣ ਆ? ਜਿਹਨੇ ਮਨ ਵੇਚਿਆ, ਮਨ ਦਾ ਭਾਵ ਕੀ? ਆਪਣੇ ਮਨ ਬਿਰਤੀ ਨੂੰ ਵੇਚ ਦਿੱਤਾ, ਆਪਣੀ ਅੰਦਰ ਦੀ ਸੋਚ ਨੂੰ ਵੇਚ ਦਿੱਤਾ, ਗੁਰੂ ਚਰਨਾਂ ਚ ਭੇਟ ਕਰ ਦਿੱਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਕਿਰਪਾ ਕਰੋ। ਕੈਸੀ ਕਿਰਪਾ ਕਰੋ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਅਗਰ ਇਹ ਮੈਂ ਖੰਡ ਪੱਤੀ ਦੁੱਧ ਜੋ ਕੁਝ ਵੀ ਲਿਆਇਆ ਨਾ ਪਾਤਸ਼ਾਹ, ਆਪ ਜੀ ਨੇ ਹੁਕਮ ਕੀਤਾ, ਆਪ ਜੀ ਨੇ ਇਸ ਕਾਬਲ ਕੀਤਾ, ਲਿਆਉਣ ਜੋ ਕੀਤਾ, ਜੋ ਕੀਤਾ ਆਪ ਜੀ ਨੇ ਕੀਤਾ, ਆਪ ਹੀ ਲਿਆਏ ਤੇ ਆਪ ਹੀ ਇਸ ਤੱਕ ਪਹੁੰਚਾਉਣ ਵਾਲੇ ਹੋ, ਮੇਰੀ ਤਾਕਤ ਨਹੀਂ ਹੈ। ਇਹਦਾ ਮਤਲਬ ਕਿ ਗੁਰੂ ਚਰਨਾਂ ਦੇ ਵਿੱਚ ਕੋਈ ਚੀਜ਼ ਰੱਖ ਕੇ ਨਾ, ਤੇ ਜੇ ਆਪਾਂ ਉਹਦੀ ਕੋਈ ਮੰਗ ਰੱਖਦੇ ਹਾਂ ਤੇ ਗੁਰੂ ਸਾਹਿਬ ਨੇ ਕਹਿੰਦੇ ਸੇਵਕ ਨਹੀਂ ਬਣਦੇ। ਇੱਥੇ ਕਹਿੰਦਾ ਤਿਸ ਸੇਵਕ ਕੇ ਕਾਰਜ ਰਾਸ, ਕਾਰਜ ਲਿਖਿਆ, ਕਾਰਜ ਇਹਨੂੰ ਕਹਿੰਦੇ ਆ, ਆਤਮਿਕ ਕਮਾਈ ਨੂੰ ਕਾਰਜ ਕਹਿੰਦੇ ਆ, ਸਰੀਰਕ ਕਮਾਈ ਨੂੰ ਕੰਮ ਕਹਿੰਦੇ ਆ। ਇੱਥੇ ਗੁਰੂ ਜੀ ਨੇ ਕਾਰਜ ਲਿਖ ਦਿੱਤਾ। ਕਹਿੰਦਾ ਭਾਵ ਇਸ਼ਾਰਾ ਕਰਦੇ ਨੇ ਕਿ ਜਦੋਂ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਮਨ ਬਿਰਤੀ ਰੱਖ ਦਿਆਂਗੇ, ਸਾਡੇ ਕਾਰਜ ਰਾਸ ਆ ਜਾਣਗੇ। ਕਹਿੰਦਾ ਭਾਵ ਸਾਡੀ ਆਤਮਿਕ ਕਮਾਈ ਜਿਹੜੀ ਹੈ ਰਾਸ ਆ ਜਾਏਗੀ, ਸਾਡੇ ਅੰਦਰ ਸ਼ਬਦ ਦੀ ਅਰਾਧਨਾ ਚੱਲੇਗੀ, ਸਾਡੇ ਅੰਦਰ ਸਿਮਰਨ ਚੱਲੇਗਾ। ਪਰ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ, ਪਰ ਸਾਨੂੰ ਬਿਰਤੀ ਤਬਦੀਲ ਤੇ ਕਰਨੀ ਪੈਣੀ ਹੈ ਨਾ, ਹੈ ਨਾ। ਹੁਣ ਜੇ ਆਪਾਂ ਚਾਹੁੰਦੇ ਹਾਂ ਵੀ ਆਪਾਂ ਡਾਰੀ ਮਾਰੀਏ ਪੰਖ ਲੱਗ ਜਾਣ, ਤੇ ਗੁਰੂ ਨੂੰ ਪਿਆਰੀ ਸਤ ਸੰਗਤ ਪੰਖ ਲੈਣੇ ਪੈਣੇ, ਤੇ ਜੇ ਪੰਖ ਲੈਣਾ ਚਾਹੁੰਦੇ ਹਾਂ ਉਹਦੇ ਵਿੱਚ ਕੋਈ ਸਾਨੂੰ ਦੇਣਾ ਪੈਣਾ। ਸੋ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਫਿਰ ਏਦਾਂ ਕਰ, ਜਦੋਂ ਇਹ ਗੱਲ ਕਰੇਗਾ ਨਾ ਪੰਖ ਲੈ ਲਏਗਾ, ਤਾਂ ਫਿਰ ਕੀ ਕਰੀ? ਕਹਿੰਦੇ ਫਿਰ ਮਿਲ ਸਾਧੂ ਸ਼ਰਨ ਗਹੋ, ਪੂਰਨ ਰਾਮ ਰਤਨ ਹੀਰੇ ਸੰਗਰਾਖ। ਦੇਖੋ ਕੀ ਕਹਿਣ ਲੱਗੇ, ਕਹਿੰਦੇ ਮਿਲ ਸਾਧੂ ਸ਼ਰਨ ਗਹੋ। ਮਿਲ, ਹੁਣ ਧਿਆਨ ਦਿਓ, ਮਿਲ ਦਾ ਭਾਵ ਕੀ ਹੈ? ਅੱਗੇ ਸਾਧੂ ਆ ਗਿਆ, ਸਤਿਗੁਰੂ ਨੂੰ ਮਿਲਣਾ। ਸਤਿਗੁਰੂ ਨੂੰ ਮਿਲਣਾ ਇਹ ਨਹੀਂ ਮਤਲਬ ਹੈਗਾ ਕਿ ਆਪ ਜੀ ਕਹੋ ਕਿ ਮੈਂ ਸਵੇਰੇ ਤੇ ਸ਼ਾਮ 2 ਟਾਈਮ ਗੁਰਦੁਆਰੇ ਆਉਣਾ, ਮੈਂ 2 ਟਾਈਮ ਗੁਰੂ ਸਾਹਿਬਾਂ ਨੂੰ ਮੱਥਾ ਟੇਕਦਾ ਤੇ ਮੈਂ ਗੁਰੂ ਜੀ ਨੂੰ ਮਿਲਦਾ, ਇਹ ਮਿਲਣਾ ਨਹੀਂ ਹੈ। ਮਿਲਦਾ ਭਾਵ ਕੀ ਹੈ? ਗੁਰੂ ਸਾਹਿਬਾਂ ਕੀ ਕਹਿਣ ਲੱਗੇ ਨੇ, ਮਿਲ ਸਾਧੂ। ਮਿਲਦਾ ਭਾਵ ਹੈ, ਗੁਰੂ ਸਾਹਿਬਾਂ ਆਪ ਜੀ ਨੂੰ ਸਮਝਾਉਂਦੇ ਪਏ, ਜਿੱਦਣ ਤੇਰੀ ਸੋਚ, ਤੇਰੀ ਮਨ ਬਿਰਤੀ ਗੁਰੂ ਚਰਨਾਂ ਦੇ ਨਾਲ ਮਿਲ ਗਈ, ਕਹਿੰਦਾ ਭਾਵ ਗੁਰੂ ਸਾਹਿਬਾਂ ਨੇ ਤੈਨੂੰ ਇੱਕ ਗੱਲ ਕਹੀ, ਕੀ ਕਿਹਾ? ਕਹਿੰਦੇ ਸੁੱਖ ਦੁੱਖ ਦੋਨੋਂ ਸਮਕਰ ਜਾਣੇ, ਔਰ ਮਾਨ ਅਪਮਾਨਾ। ਜਿੱਦਣ ਤੇਰੀ ਇਹ ਅਵਸਥਾ ਬਣ ਗਈ ਨਾ, ਉਦਣ ਤੇਰੀ ਸੋਚ ਗੁਰੂ ਦੇ ਨਾਲ ਮਿਲ ਗਈ ਹੈ। ਹੁਣ ਦੇਖੋ, ਅਸੀਂ ਸੁੱਖ ਤੇ ਦੁੱਖ ਨੂੰ ਵੱਖਰਾ ਵੱਖਰਾ ਸਮਝਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠੇ ਸੋਝੀ ਮਿਲੀ ਵੀ ਸੁੱਖ ਤੇ ਦੁੱਖ ਜਿਹੜੇ ਨੇ ਇਹ ਬਰਾਬਰ ਸਮਝਣੀ ਚਾਹੀਦੀ ਹੈ। ਕਿਹਨੂੰ? ਇੱਕ ਗੁਰਸਿੱਖ ਨੂੰ। ਕਿਉਂਕਿ ਜਦੋਂ ਆਪਾਂ ਇਹਨੂੰ ਬਰਾਬਰ ਸਮਝਾਂਗੇ, ਫਿਰ ਸਾਡੇ ਅੰਦਰ ਗੁਰਬਾਣੀ ਟਿਕੂਗੀ। ਤੇ ਜਦੋਂ ਅਸੀਂ ਪਤਾ ਕੀ ਸਮਝਾਂਗੇ, ਸੁੱਖ ਤੇ ਦੁੱਖ ਦੋ ਚੀਜ਼ਾਂ ਨੇ, ਵੱਖੋ ਵੱਖਰੀਆਂ ਨੇ, ਸਾਡੇ ਮਨ 'ਚ ਕੀ ਆਊਗਾ ਵੀ ਯਾਰ ਅਸੀਂ ਦੁਖੀ ਬੜੇ ਹਾਂ, ਫਲਾਣਾ ਤਾਂ ਸੁਖੀ ਬੜਾ, ਠੀਕ ਹੈ, ਸਾਡੇ ਮਨ 'ਚ ਕੰਪੈਰੀਜ਼ਨ ਆਊਗਾ। ਜਦੋਂ ਕੰਪੈਰੀਜ਼ਨ ਆਊਗਾ ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਅਸੀਂ ਗੁਰੂ ਘਰ ਆਉਣ ਦਾ ਜਿਹੜਾ ਨਜ਼ਰੀਆ ਹੈ ਉਹ ਬਦਲ ਲਵਾਂਗੇ। ਕਿੱਦਾਂ? ਵੀ ਗੁਰੂ ਸਾਹਿਬ ਨੇ ਕਿਰਪਾ ਕਰੋ, ਉਹ ਫਲਾਣਾ ਸੋ ਐਡਾ ਸੁਖੀ ਹੈ, ਹੈਂ, ਤੇ ਅਸੀਂ ਦੁੱਖ ਭੋਗਣ ਰਹੇ ਹਾਂ, ਸਾਡੇ 'ਤੇ ਵੀ ਕਿਰਪਾ ਕਰ ਦਿਓ। ਕਈ ਵਾਰੀ ਭਰਾ ਭਰਾ ਦੇ ਵਿੱਚ ਹੀ ਆ ਜਾਂਦਾ, ਵੀ ਮੇਰਾ ਭਰਾ ਬੜਾ ਸੌਖਾ ਤੇ ਮੈਂ ਦੁਖੀ ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰੋ। ਤੇ ਜੇ ਆਪਾਂ ਨੇ ਮਨ ਵਿੱਚ ਆਉਂਦਾ ਵੀ ਸੁੱਖ ਦੁੱਖ ਦੋਨੋਂ ਸਮਕਰ ਜਾਣੇ ਇਹ ਭਗਤੀ ਟਿਕ ਜਾਂਦੀ, ਸਾਡਾ ਗੁਰੂ ਦੇ ਨਾਲ ਸੰਗ ਹੋ ਜਾਣਾ ਸੀ, ਸਾਡੀ ਸੋਚ ਗੁਰੂ ਨਾਲ ਮਿਲ ਜਾਣੀ ਸੀ ਤੇ ਸਾਡੇ ਅੰਦਰੋਂ ਆਵਾਜ਼ ਆਉਣੀ ਸੀ ਕਿ ਮਨ ਮੂਰਖ ਕਾਹੇ ਬਿਲ ਲਈਏ, ਪੂਰਬ ਲਿਖੇਗਾ ਲਿਖਿਆ ਪਈਏ, ਜੋ ਤੂੰ ਭੋਗਣ ਡਿਆ ਇਹ ਤੇਰੇ ਪੂਰਬਲੇ ਕਰਮ ਨੇ, ਉਹਨਾਂ ਦੇ ਆਧਾਰ ਤੇ ਤੈਨੂੰ ਦੁੱਖ ਸੁੱਖ ਮਿਲਦੇ ਨੇ, ਇਹ ਮਿਲਣੇ ਨੇ, ਇਹਨਾਂ ਮਗਰ ਨਾ ਭੱਜ, ਕੇਵਲ ਤਾਂ ਕੇਵਲ ਭੱਜ ਤੇ ਗੁਰੂ ਦੇ ਸ਼ਬਦ ਮਗਰ ਭੱਜ, ਮਨ ਬਿਰਤੀ ਜੋੜ ਗੁਰੂ ਦੇ ਸ਼ਬਦ ਨਾਲ ਜੋੜ, ਹੋਰ ਕਿਸੇ ਪਾਸੇ ਨਾ ਭੱਜ, ਫਿਰ ਸਾਨੂੰ ਸਮਝ ਲੱਗਣੀ। ਠੀਕ ਹੈ, ਤਾਂ ਗੁਰੂ ਸਾਹਿਬ ਕਹਿੰਦੇ ਮਿਲ ਸਾਧੂ, ਕਹਿੰਦੇ ਆਪਣੀ ਬਿਰਤੀ ਨੂੰ ਗੁਰੂ ਦੇ ਨਾਲ ਮਿਲਾ, ਆਪਣੀ ਸੋਚ ਨੂੰ ਗੁਰੂ ਦੇ ਨਾਲ ਮਿਲਾ। ਗੁਰਬਾਣੀ ਜਦੋਂ ਪੜ੍ਹਦਾ ਹੈ ਤੇ ਆਪਣੇ ਆਪ ਦੇ ਮਨ ਵਿੱਚ ਸੋਚਿਆ ਕਰ ਵੀ ਇਹ ਗੁਰੂ ਸਾਹਿਬਾਂ ਮੈਨੂੰ ਹੁਕਮ ਲਾ ਰਹੇ ਆ ਵੀ ਭਾਈ ਜੇ ਤੇ ਤੂੰ ਇਸ ਰਾਹ ਤੇ ਚੱਲਣਾ ਆ ਤੇ ਕੀ ਕਰ, ਇਹਨਾਂ ਨੂੰ ਆਪਣੇ ਨੂੰ ਸੁੱਖਾਂ ਤੇ ਦੁੱਖਾਂ ਨੂੰ ਇੱਕ ਜਿਹਾ ਜਾਣ, ਐਵੇਂ ਨਾ ਤੂੰ ਚੱਕਰਾਂ ਚ ਫਸ। ਠੀਕ ਹੈ ਜੀ, ਹੁਣ ਇੱਥੇ ਬਿਰਤੀ ਬਣਾਉਣ ਤੋਂ ਬਾਅਦ ਵਿੱਚ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਸ਼ਰਨ ਗਹੋ, ਸ਼ਰਨ ਗਹੋ, ਸ਼ਰਨ ਕੀ ਚੀਜ਼ ਹੈ, ਅਧੀਨਗੀ, ਕਿਸੇ ਦੀ ਸ਼ਰਨ ਵਿੱਚ ਜਾਣਾ ਆਪਾਂ, ਜਿਵੇਂ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਫਲਾਣੇ ਦੀ ਸ਼ਰਨ ਚ ਰਹਿੰਦਾ, ਉਹਦੀ ਅਧੀਨਗੀ ਕਰਦਾ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਤੇਰੀ ਸੋਚ ਗੁਰੂ ਦੇ ਨਾਲ ਮਿਲ ਜਾਏਗੀ ਨਾ, ਫਿਰ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅਧੀਨਗੀ ਕਰੇਗਾ, ਤੇਰੀ ਸੋਚ ਅਧੀਨਗੀ ਕਰੇਗੀ, ਤੇਰੇ ਸੋਚ ਚ ਕਦੀ ਨਹੀਂ ਆਊਗਾ ਵੀ ਮੇਰਾ ਪੁਰਾਣਾ ਕੰਮ ਨਹੀਂ ਬਣਿਆ, ਹੁਣ ਤੇਰੇ ਮਨ ਚ ਕੀ ਆਊਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨਾ ਬਿਲਕੁਲ ਸੱਚ ਆ, ਮੈਨੂੰ ਕੋਈ ਲੋੜ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿਣ ਦੀ ਵੀ ਫਲਾਣਾ ਕੰਮ ਕਰਿਓ, ਕਿਉਂਕਿ ਆਪਾਂ ਨੇ ਬਾਣੀ ਚ ਹਰ ਇੱਕ ਪੰਕਤੀ ਨੂੰ ਧਿਆਨ ਨਾਲ ਪੜ੍ਹਨਾ, ਪਿਆਰ ਨਾਲ ਪੜ੍ਹਨਾ, ਸਤਿਕਾਰ ਨਾਲ ਪੜ੍ਹਨਾ। ਜਿਵੇਂ ਜਿਵੇਂ ਆਪ ਗੁਰਬਾਣੀ ਦੇ ਅੰਦਰ ਜਾਓਗੇ, ਜਿਵੇਂ ਜਿਵੇਂ ਗੁਰਬਾਣੀ ਨੂੰ ਪਿਆਰ ਨਾਲ ਪੜੋਗੇ ਤੇ ਵਿਚਾਰ ਕਰੋਗੇ, ਆਪ ਜੀ ਦੇ ਅੰਦਰੋਂ ਹੀ ਚਾਨਣ ਪੈਦਾ ਹੋਣਾ ਹੈ, ਆਪ ਜੀ ਦੇ ਅੰਦਰੋਂ ਹੀ ਚਾਹ ਪੈਦਾ ਹੋਣਾ ਹੈ, ਦੇਖਣਾ ਆਪ ਜੀ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਸਰਨ ਗਹੋ, ਗਹੋ ਦਾ ਹੁੰਦਾ ਫੜਨਾ, ਕਹਿੰਦੇ ਫਿਰ ਜਦੋਂ ਤੇਰੀ ਮਨ ਬਿਰਤੀ ਗੁਰੂ ਦੇ ਨਾਲ ਮਿਲ ਜੂਗੀ ਨਾ, ਤੇ ਫਿਰ ਤੂੰ ਗੁਰੂ ਦੀ ਸ਼ਰਨ ਨੂੰ ਫੜ ਲਏਗਾ, ਗੁਰੂ ਦੀ ਸ਼ਰਨ ਨੂੰ ਫੜ ਲਏਗਾ, ਤੂੰ ਸ਼ਰਨ ਚ ਰਹਿਣ ਲੱਗ ਪਏਗਾ। ਫੜਨ ਦਾ ਮਤਲਬ ਕੀ ਹੁੰਦਾ, ਹੁਣ ਕਿਸੇ ਵੇਲੇ ਦੇਖੋ ਆਪਾਂ ਬੱਚੇ ਨੂੰ ਆਵਾਜ਼ ਮਾਰਦੇ ਹਾਂ, ਬੇਟੇ ਤੁਸੀਂ ਅੰਦਰ ਆਓ, ਉਹ ਬਾਹਰ ਦੇ ਦੋਸਤ ਨੇ ਉਹਨੂੰ ਫੜਿਆ ਹੁੰਦਾ, ਜਾਂ ਕਿਸੇ ਸਾਡੇ ਚਾਚੇ ਤਾਏ ਨੇ ਕਿਸੇ ਨੂੰ ਬਾਹੋਂ ਫੜਿਆ ਹੁੰਦਾ, 5 ਮਿੰਟ ਵੇਟ ਉਹ ਕਰਦੇ ਹੋਵੇ, ਤੇ ਆਪਾਂ ਕੀ ਕਹਿੰਦੇ, ਬੇਟੇ ਤੁਹਾਨੂੰ ਕਿਹਾ ਅੰਦਰ ਆਓ, ਤੁਸੀਂ ਆਉਂਦੇ ਨਹੀਂ। ਫਿਰ ਬੱਚਾ ਜਵਾਬ ਦਿੰਦਾ, ਮੰਮੀ ਮੈਨੂੰ ਚਾਚਾ ਜੀ ਨੇ ਫੜਿਆ, ਇਹਦਾ ਮਤਲਬ ਫੜਿਆ ਤੇ ਮੇਰੇ ਕੋਲ ਤਾਕਤ ਖਤਮ ਹੋ ਗਈ, ਮੰਦਰ ਆਉਣ ਜੋਗਾ ਨਹੀਂ ਹੈ। ਤੇ ਗੁਰੂ ਸਾਹਿਬ ਕੀ ਕਹਿੰਦੇ, ਕਹਿੰਦੇ ਜਿੱਦਾਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਗੁਰੂ ਦੀ ਅਧੀਨਗੀ ਕਰ ਲਏਗਾ, ਗੁਰੂ ਦੇ ਇੱਦਾਂ ਬੋਲਣ ਨੂੰ ਫੜ ਲਏਗਾ ਨਾ, ਜਿੱਦਾਂ ਫਿਰ ਉਹ ਬੱਚੇ ਦੀ ਤਾਕਤ ਖਤਮ ਹੋ ਗਈ, ਉਦਾਂ ਤੇਰੇ ਸੋਚ ਦੀ ਤਾਕਤ ਖਤਮ ਹੋ ਜਾਣੀ। ਠੀਕ ਹੈ, ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਪੂਰਨ ਰਾਮ ਰਤਨ, ਪੂਰਨ ਰਾਮ ਰਤਨ, ਧਿਆਨ ਦੇਣਾ ਇੱਥੇ ਹੁਣ, ਪੂਰਨ ਰਾਮ ਰਤਨ ਦਾ ਮਤਲਬ ਕੀ ਹੈ, ਪੂਰਨ ਰਾਮ ਰਤਨ ਕਿਹਨੂੰ ਕਹਿੰਦੇ ਆ, 599 ਅੰਗ ਦੇ ਉੱਤੇ ਪੜ੍ਹਿਓ, ਰਤਨ ਕਿਹਨੂੰ ਕਹਿੰਦੇ ਆ, ਗੁਰੂ ਗ੍ਰੰਥ ਸਾਹਿਬ ਲਿਖਿਆ ਰਤਨ ਗੁਰੂ ਕਾ ਸ਼ਬਦ ਹੈ, ਰਤਨ ਗੁਰੂ ਕਾ ਸ਼ਬਦ ਹੈ, 599 ਅੰਗ ਦੇ ਉੱਤੇ ਪੜ੍ਹਿਓ। ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿਣ ਲੱਗੇ ਭਾਈ ਏਦਾਂ ਕਰ, ਪੂਰਨ ਰਾਮ, ਕਹਿੰਦੇ ਵੀ ਪਰਮਾਤਮਾ ਦੇ ਨਾਮ ਦੇ ਅੰਦਰ ਹੀ ਪੂਰਨਤਾ ਹੀ ਹੈ, ਬਿਨਾਂ ਨਾਮ ਤੋਂ ਤੇਰੇ ਅੰਦਰ ਪੂਰਨਤਾ ਹੀ ਨਹੀਂ ਆ ਸਕਦੀ, ਜਿਹੜੀ ਆਪਾਂ ਪੰਕਤੀ ਪੜ੍ਹੀ, ਬਿਨ ਨਾਵੇਂ ਕਿਛ ਪਾਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਕਿਸੇ ਨੂੰ ਕੁਛ ਨਹੀਂ ਮਿਲ ਸਕਦਾ। ਤੇ ਕੀ ਕਰ, ਪੂਰਨ ਰਾਮ ਰਤਨ, ਕਹਿੰਦੇ ਫਿਰ ਇਸ ਸ਼ਬਦ ਨੂੰ ਫੜ ਕੇ ਰੱਖ, ਕਿਉਂਕਿ ਇਹਦੇ ਨਾਲ ਹੀ ਤੇਰੇ ਚ ਪੂਰਨਤਾ ਹੀ ਆ ਸਕਦੀ ਹੈ। ਹੀਰੇ ਸੰਗ ਰਾਖ, ਹੀਰੇ ਸੰਗ, ਹੀਰੇ ਕਿਹਨੂੰ ਕਹਿੰਦੇ, ਹਿਰਦੇ ਨੂੰ, ਕਹਿੰਦੇ ਵੀ ਦੇਖ ਹੁਣ ਇੱਕ ਗੱਲ ਹੋਰ ਫੜ, ਵੀ ਜਿਹੜਾ ਸ਼ਬਦ ਹੈ ਨਾ ਇਹਨੂੰ ਹਿਰਦੇ ਨਾਲ ਫੜ ਕੇ ਰੱਖ, ਹਿਰਦੇ ਨਾਲ ਜੋੜ ਕੇ ਰੱਖ, ਇਹਦਾ ਮਤਲਬ ਕੀ ਹੈ, ਹਿਰਦੇ ਨਾਲ ਜੋੜ ਕੇ ਦਾ। ਹੁਣ ਦੇਖਿਓ ਆਪਾਂ ਕੋਈ ਵੀ ਗੱਲ ਕਰਦੇ, ਕੋਈ ਬੱਚਾ ਸਾਡਾ ਨਾ ਬਾਹਰ ਖੇਡਣ ਨਹੀਂ ਜਾਂਦਾ, ਗਾਂਢੀ ਗੁਆਂਢੀ ਗੱਲ ਕਰ ਦਿੰਦੇ, ਉਹ ਯਾਰ ਤੂੰ ਬੱਚੇ ਕਦੇ ਉਹ ਰਹਿੰਦੇ, ਇਹਦੀ ਮਾਂ ਤੇ ਸੀਨੇ ਨਾਲ ਲਾ ਕੇ ਰੱਖਦੀ ਹੈ ਤੇ ਬਾਹਰ ਆਉਣ ਹੀ ਨਹੀਂ ਦਿੰਦੀ, ਇਹਦਾ ਮਤਲਬ ਕੀ ਹੈ, ਉਹ ਬੱਚਾ ਬਾਹਰ ਨਹੀਂ ਜਾਂਦਾ। ਤੇ ਗੁਰੂ ਸਾਹਿਬਾਂ ਕਹਿੰਦੇ ਆ ਜਿਹੜਾ ਹਿਰਦੇ ਦਾ ਸ਼ਬਦ ਜੋੜ ਕੇ ਰੱਖਦਾ ਨਾ, ਉਹਦੀ ਸੋਚ ਕਦੀ ਫਿਰ ਸੰਸਾਰ ਦੇ ਪਕਾਰਾਂ ਚ ਨਹੀਂ ਜਾਂਦੀ, ਇਸ ਪਾਸੇ ਨਹੀਂ ਭਟਕਦੀ। ਹੀਰੇ ਸੰਗ ਰਾਖ, ਆਪਣੇ ਹਿਰਦੇ ਨਾਲ ਫੜ ਕੇ ਰੱਖ, ਇਹਦਾ ਮਤਲਬ ਕੀ ਹੈ ਕਿ 24 ਘੰਟੇ ਸਿਮਰਨ ਕਰ, 24 ਘੰਟੇ ਗੁਰੂ ਦੇ ਮਾਰਗ ਤੇ ਚੱਲ, 24 ਘੰਟੇ ਗੁਰਬਾਣੀ ਵੱਲ ਧਿਆਨ ਦੇ ਕੇ ਰੱਖ ਵੀ ਗੁਰਬਾਣੀ ਮੈਨੂੰ ਕੀ ਕਹਿੰਦੀ ਹੈ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਭਰਮ ਕੀ ਕੋਈ ਦੱਸਣਾ ਰਸ ਪੰਕਜ, ਅਤ ਤੀਖਣ ਮੁਖੀ ਫਾਸ, ਧਿਆਨ ਦੇਣਾ, ਭਰਮ ਕੀ ਕੋਈ, ਕਹਿੰਦੇ ਮਨਾ ਇਹ ਗੱਲ ਸਾਨੂੰ ਅਣਤ ਭਟਕਦਾ ਨਾ ਸੰਸਾਰ ਦੇ ਮਗਰ ਭੱਜਾ ਫਿਰਦਾ, ਆ ਵੀ ਮਿਲ ਜੇ, ਆ ਵੀ ਮਿਲ ਜੇ, ਕਹਿੰਦੇ ਗੱਲ ਸੁਣ ਬਈ, ਇਹ ਜਿਹੜੀ ਭਟਕਣਾ ਨਾ ਇਹ ਖੂਹੀ ਹੈ। ਕਿੱਦਾਂ ਦੀ ਖੂਹੀ ਹੈ? ਹੁਣ ਆਪ ਜੀ ਦੇਖੋ ਖੂਹੀ ਦਾ ਮਤਲਬ ਕੀ ਹੈ? ਖੂਹੀ ਚੋਂ ਪਾਣੀ ਸਿੰਮਦਾ, ਠੀਕ ਹੈ। ਆਪ ਜਿੰਨੀਆਂ ਤ੍ਰਿਸ਼ਨਾਵਾਂ ਵਧਾਈ ਜਾਓਗੇ ਨਾ, ਇਹਨਾਂ ਤ੍ਰਿਸ਼ਨਾ ਨੇ ਆਸਾਂ ਨੇ ਅੰਦਰੋਂ ਸਿੰਮਣਾ ਆ, ਇਹਨਾਂ ਨੇ ਹੋਰ ਤ੍ਰਿਸ਼ਨਾਵਾਂ ਆਸਾਂ ਵਧਾਈ ਜਾਣੀਆਂ, ਇਹਨਾਂ ਨੇ ਕਦੀ ਖਤਮ ਨਹੀਂ ਹੋਣਾ। ਖੂਹ ਦਾ ਪਾਣੀ ਕਦੀ ਖਤਮ ਨਹੀਂ ਹੁੰਦਾ, ਠੀਕ ਹੈ। ਇੱਦਾਂ ਹੀ ਸਾਡੇ ਅੰਦਰ ਦੀਆਂ ਤ੍ਰਿਸ਼ਨਾਵਾਂ ਭਾਵਨਾ ਕਦੀ ਵੀ ਖਤਮ ਨਹੀਂ ਹੁੰਦੀਆਂ। ਅਸੀਂ ਰੋਜ਼ ਹੀ, ਹੁਣ ਤੁਸੀਂ ਦੇਖੋ, ਕਿਸੇ ਨੇ ਗੁਰੂ ਚਰਨਾਂ 'ਚ ਬੇਨਤੀ ਕੀਤੀ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਕਿਰਪਾ, ਗਰੀਬ ਆਦਮੀ ਹੈ, ਕਿਤੇ ਕੋਠੀ ਬਣ ਜਾਏ ਸਾਡੀ। ਹੋ ਗਈ ਗੁਰੂ ਦੀ ਕਿਰਪਾ, ਕੋਠੀ ਬਣ ਗਈ। ਜਦੋਂ ਕੋਠੀ ਬਣੀ ਨਾ ਤੇ ਕੀ ਹੋਇਆ, ਕੋਠੀ ਬਣੀ ਤੇ ਆਇਆ ਸ਼ੁਕਰਾਨਾ ਕਰਨ ਲਈ ਵੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੈਂ ਆਪ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿਤੇ ਮੇਰਾ ਘਰ ਬਣ ਜਾਵੇ, ਮੇਰਾ ਘਰ ਬਣ ਗਿਆ ਤੇ ਕਰੋ ਕਿਰਪਾ, ਹੁਣ ਇੰਨੀ ਕਿਰਪਾ ਕੀਤੀ ਘਰ ਤੇ ਬਣਾਤਾ ਜੇ ਕਿਤੇ ਹੁਣ ਗੱਡੀ ਵੀ ਲੈ ਦਿਓ। ਇਹਦਾ ਮਤਲਬ ਤ੍ਰਿਸ਼ਨਾ ਵਧੀ ਜਾਣੀ ਹੈ, ਹੋਰ ਭੁੱਖ ਵਧੀ ਜਾਣੀ ਹੈ। ਪਰ ਜਿੱਥੇ ਗੁਰੂ ਦਾ ਸ਼ਬਦ ਟਿਕ ਜਾਂਦਾ ਉੱਥੇ ਜਨਮਾਂ ਜਨਮਾਂ ਦੀ ਭੁੱਖ ਮਿਟ ਜਾਂਦੀ ਹੈ, ਕਿਉਂਕਿ ਸ਼ਬਦ ਅੰਦਰ ਤਾਕਤ ਹੈ। ਗੁਰੂ ਸਾਹਿਬ ਨੇ ਵਿੜਿਆਇਆ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਫਿਰ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਂਦੇ ਪਏ, ਕਹਿੰਦੇ ਬਈ ਪ੍ਰਾਣੀ ਇੱਦਾਂ ਦੀ ਮਨਬਿਰਤੀ ਬਣਾ ਕਿ ਇਸ ਭਰਮ ਨੂੰ ਖੂਹੀ ਸਮਝ, ਕਹਿੰਦਾ ਪਾਵੇ ਇਹੜੀ ਭਟਕਣਾ ਨਾ ਮੰਨਦੀ ਹੈ, ਖੂਹੀ ਦੀ ਨਿਆਈ ਹੈ। ਕਹਿੰਦੇ ਸਿਮਣਾ ਹੀ ਸਿਮਣਾ ਹੈ, ਹਰ ਟਾਈਮ ਸਿਮੀ ਤੁਰੀ ਜਾਣਾ। ਅੱਗੇ ਕੀ ਕਹਿਣ ਲੱਗੇ, ਤ੍ਰਿਸ਼ਨਾ ਰਸ ਪੰਕਜ। ਕਹਿੰਦੇ ਜਿਹੜਾ ਤ੍ਰਿਸ਼ਨਾ ਤੇਰੇ ਅੰਦਰ ਨਾ, ਤੇ ਆ ਵਿਕਾਰਾਂ ਦੇ ਜਿਹੜੇ ਤੂੰ ਚਸਕੇ ਲੈਂਦਾ ਫਿਰਦਾ ਨਾ, ਕਹਿੰਦੇ ਪੰਕਜ, ਪੰਕਜ ਕਹਿੰਦੇ ਚਿੱਕੜ ਨੂੰ, ਕਹਿੰਦੇ ਇਸ ਖੂਹੀ ਦੇ ਅੰਦਰ ਚਿੱਕੜ ਹੈ। ਹੁਣ ਚਿੱਕੜ ਅੱਖਰ ਕਿਉਂ ਵਰਤਿਆ? ਚਿੱਕੜ ਅੱਖਰ ਤਾਂ ਵਰਤਿਆ ਵੀ ਜਿਵੇਂ ਆਪਾਂ ਦਲ ਦਲ ਚੱਕਰ ਚ ਫਸ ਜਾਂਦੇ ਨਾ, ਤੁਰਨਾ ਔਖਾ ਹੋ ਜਾਂਦਾ, ਤੁਰਿਆ ਨਹੀਂ ਜਾਂਦਾ ਕਿਉਂਕਿ ਪੈਰ ਫਸ ਜਾਂਦੇ। ਤੇ ਗੁਰੂ ਸਾਹਿਬ ਵੀ ਇਹੀ ਕਹਿਣ ਲੱਗੇ, ਕਹਿੰਦੇ ਤ੍ਰਿਸ਼ਨਾ ਰਸ ਪੰਕਜ, ਕਹਿੰਦਾ ਇਸ ਖੂਹੀ ਦੇ ਅੰਦਰ ਜਿਹੜੀ ਤ੍ਰਿਸ਼ਨਾ ਨਾ ਤੇ ਵਿਕਾਰਾਂ ਦੇ ਚਸਕੇ ਜਿਹੜੇ ਨਾ, ਇਹ ਚਿੱਕੜ ਆ, ਤੂੰ ਜਿੰਨਾ ਇਹਨਾਂ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ, ਇਹ ਸਗੋਂ ਹੀ ਫਸਦੇ ਨੇ, ਸਗੋਂ ਤੇਰੇ ਪੈਰ ਇਹਨਾਂ ਚ ਫਸਦੇ ਨੇ, ਠੀਕ ਹੈ। ਤੇ ਕੀ ਕਹਿਣ ਲੱਗੇ, ਅਤ ਤੀਖਣ ਮੋਕੀ ਫਾਸ। ਅਤ ਤੀਖਣ, ਤੀਖਣ ਦਾ ਭਾਵ ਕੀ ਹੁੰਦਾ? ਤੇਜ਼। ਆਪਾਂ ਕਿਸੇ ਲਈ ਕਹਿ ਦਿੰਦੇ ਹਾਂ ਫਲਾਣੇ ਬੰਦਾ ਤੇਜ਼ ਬੜਾ, ਤੇਜ਼ ਬੜਾ ਦਾ ਮਤਲਬ ਕੀ ਹੁੰਦਾ? ਪ੍ਰਭਾਵ ਬੜਾ, ਠੀਕ ਹੈ। ਤੇ ਇੱਥੇ ਗੁਰੂ ਸਾਹਿਬ ਕੀ ਕਹਿਣ ਲੱਗੇ, ਕਹਿੰਦੇ ਮੋਕੀ ਫਾਸ, ਉਹ ਕਹਿੰਦੇ ਬਈ ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਤੇਰੇ ਦਿਨ ਮੋਹ ਆਣਾ, ਉਸ ਮੋਹ ਦਾ ਜਿਹੜਾ ਪ੍ਰਭਾਵ ਆ ਉਹ ਜ਼ਿਆਦਾ ਪੈਂਦਾ ਹੈ। ਕਿਉਂ? ਕਿਉਂਕਿ ਤੂੰ ਖੂਹ ਚ ਫਸਿਆ, ਚਿੱਕੜ ਚ ਫਸਿਆ, ਤੁਰਿਆ ਤਰਕ ਹੋ ਜਾਂਦਾ ਨਹੀਂ। ਫਿਰ ਗੁਰੂ ਸਾਹਿਬਾਨ ਆਪ ਜੀ ਨੂੰ ਕੀ ਸਮਝਾਉਣ ਲੱਗੇ, ਕਹਿੰਦੇ ਮਨਾ ਇੱਦਾਂ ਕਰ, ਕਾਟਨ ਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਕ ਕੇ ਕਰੋ ਨਿਵਾਸ। ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਕਾਟਨ ਹਾਰ ਜਗਤ ਗੁਰ ਗੋਬਿੰਦ, ਕਾਟਨ ਹਾਰ। ਕਹਿੰਦਾ ਆਪਾਂ ਕਾਟਨ ਹਾਰ ਦਾ ਮਤਲਬ ਕੀ ਹੈ? ਜਿਹੜਾ ਸਾਡੇ ਕਿਸੇ ਫਾਹੀ ਨੂੰ ਕੱਟ ਸਕਦਾ ਹੈ। ਅਸੀਂ ਫਸੇ ਹੋਏ ਹਾਂ, ਅਸੀਂ ਫਸੇ ਹੋਏ ਹਾਂ, ਤੇ ਇਸ ਫਾਹੀ ਨੂੰ ਕੱਟਣ ਦੀ ਤਾਕਤ ਕਿਹਦੇ ਕੋਲ ਹੈ? ਗੁਰੂ ਗੋਬਿੰਦ, ਗੁਰੂ ਕੋਲ ਤਾਕਤ ਆ, ਜਿਹੜਾ ਪਰਮਾਤਮਾ ਦਾ ਰੂਪ ਆ। ਗੁਰੂ ਗ੍ਰੰਥ ਸਾਹਿਬ ਜੀ ਸੰਕਾਰ ਦਾ ਦੂਜਾ ਰੂਪ ਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇਹ ਗੁਰ ਪਰਮੇਸ਼ਰ ਆ, ਤੇ ਇਹਨਾਂ ਦਾ ਦੂਜਾ ਰੂਪ ਕਿਹੜਾ? ਉਹ ਅਕਾਲ ਪੁਰਖ ਪਰਮੇਸ਼ਰ ਹੈ। ਸੋ ਸਾਡਾ ਫਰਜ਼ ਕੀ ਬਣਦਾ ਕਿ ਅਸੀਂ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਾਂ, ਗੁਰੂ ਗ੍ਰੰਥ ਸਾਹਿਬ ਚਰਨਾਂ ਵਿੱਚ ਜਾਂਦੇ ਹਾਂ, ਤੇ ਸਾਡੀ ਮਨਬਿਰਤੀ ਹੋਣੀ ਚਾਹੀਦੀ ਹੈ ਕਿ ਅਸੀਂ ਨਿਰੰਕਾਰ ਦੇ ਚਰਨਾਂ 'ਚ ਪਹੁੰਚ ਗਏ, ਇਹਨੇ ਸਾਡੀ ਸਾਰੀ ਰੱਖਿਆ ਕਰਨੀ, ਇਹਨੇ ਸਾਨੂੰ ਸਾਰਾ ਕੁਝ ਦੇਣਾ, ਸਾਡਾ ਧਿਆਨ ਰੱਖਣਾ, ਸਾਨੂੰ ਲੋੜ ਨਹੀਂ ਹੈ। ਕਿਉਂਕਿ ਬਾਣੀ 'ਚ ਪੰਕਤੀ ਲਿਖੀ ਹੈ, ਬਿਨ ਬੋਲਿਆ ਸਭ ਕੁਛ ਜਾਣਦਾ, ਕਿਸ ਅੱਗੇ ਕੀ 'ਚ ਅਰਦਾਸ। ਕਹਿੰਦੇ ਬਿਨਾਂ ਬੋਲਿਆ ਹੀ ਸਭ ਕੁਛ ਪਤਾ ਹੈ ਅਕਾਲ ਪੁਰਖ ਨੂੰ, ਕਿਹਦੇ ਅੱਗੇ ਆਪਾਂ ਅਰਦਾਸ ਕਰਦੇ ਹਾਂ, ਠੀਕ ਹੈ। ਸੋ ਸਮਝਣਾ ਹੈ ਕਿ ਗੁਰੂ ਸਾਹਿਬ ਸਾਨੂੰ ਜੋ ਸਮਝਾ ਰਹੇ ਨੇ, ਜੋ ਸਾਨੂੰ ਕਹਿ ਰਹੇ ਨੇ, ਅਸੀਂ ਆਪਣੀ ਮਨ ਬਿਰਤੀ ਦੀ ਵਿਚਾਰ ਵਿੱਚ ਲਿਆਉਣਾ। ਆਊਗਾ ਕਦੋਂ? ਜਦੋਂ ਅਸੀਂ ਮਨ ਨੂੰ ਟਿਕਾਵਾਂਗੇ, ਜਦੋਂ ਅਸੀਂ ਮਨ ਕਰਕੇ ਕੁਰਬਾਨੀ ਪੜਾਂਗੇ। ਤੇ ਜੇ ਆਪਾਂ ਮਨ ਵਿੱਚ ਧਾਰ ਲਿਆ ਵੀ ਠੀਕ ਹੈ ਬਈ ਮੈਂ ਤਾਂ ਪਾਠ ਕਰਨਾ ਆ, ਮੇਰੀ ਡਿਊਟੀ ਹੈ, ਮੈਂ ਕਰ ਲਿਆ, ਬਹੁਤ ਸੋਹਣਾ ਕੀਤਾ, ਪਰ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ, ਫਿਰ ਸਾਡੇ ਤੇ ਪੰਕਤੀ ਲਾਗੂ ਹੋ ਗਈ, ਪੜ ਪੜ ਗੱਡੀ ਲੱਦੀ, ਅਸੀਂ ਪੰਡਾ ਹੀ ਬਣੀ ਜਾਂਦੇ। ਪੰਡਾ ਨਹੀਂ ਬਣਨੀ ਆ, ਗੁਰਬਾਣੀ ਨੂੰ ਪੜ੍ਹਨਾ ਤੇ ਗੁਰਬਾਣੀ ਦੀ ਵਿਚਾਰ ਕਰਨੀ ਆ। ਵਿਚਾਰ ਨੇ ਹੀ ਸਾਨੂੰ ਕਿਤੇ ਪਹੁੰਚਾਉਣਾ ਆ, ਵਿਚਾਰ ਨੇ ਹੀ ਸਾਡੇ ਅੰਦਰ ਤਬਦੀਲੀ ਲਿਆਉਣੀ ਆ। ਬਿਨਾਂ ਵਿਚਾਰ ਚੋਂ ਸਾਡੇ ਅੰਦਰ ਤਬਦੀਲੀ ਨਹੀਂ ਆ ਸਕਦੀ, ਠੀਕ ਹੈ। ਹਰ ਚੀਜ਼ ਦੀ ਵਿਚਾਰ ਆ। ਸੋ ਕੀ ਕਰਨਾ ਹੈ ਕਿ ਜਦੋਂ ਗੁਰਬਾਣੀ ਪੜ੍ਹਦੇ ਹੋ ਬੜੇ ਆਰਾਮ ਨਾਲ ਪੜ੍ਹਨਾ, ਤਾਂ ਉਹਨਾਂ ਨੇ ਲਿਖਿਆ ਕਾਟਨ ਹਾਰ ਜਗਤ ਗੁਰ ਗੋਬਿੰਦ। ਕਹਿਣ ਲੱਗੇ ਵੀ ਇਸ ਫਾਹੀ ਚੋਂ ਕੱਟਣਾ, ਤਾਕਤ ਕਿਹਦੇ ਕੋਲ ਆ? ਗੁਰੂ ਕੋਲ ਆ, ਠੀਕ ਹੈ। ਤੇ ਕੀ ਸਮਝਾਉਣ ਲੱਗੇ, ਕਹਿੰਦੇ ਚਰਨ ਕਮਲ। ਹੁਣ ਚਰਨ ਕਿਹਨੂੰ ਕਹਿੰਦੇ? ਹੁਣ ਆਪਾਂ ਹੌਲੀ ਜੀ ਕਹਿ ਦੇਣਾ, ਉਹਦੇ ਚਰਨਾਂ 'ਚ ਨਿਵਾਸ ਕਰ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਚਰਨ ਕਹਿੰਦੇ ਨੇ ਸ਼ਬਦ ਨੂੰ, ਤੇ ਕਮਲ ਕਿਹਨੂੰ ਕਹਿੰਦੇ? ਕਮਲ ਇੱਕ ਫੁੱਲ ਦਾ ਨਾਂ ਆ ਜਿਹੜਾ ਛੱਪੜ ਚੁੱਕਦਾ, ਗੰਦਗੀ ਚੁੱਕਦਾ ਹਮੇਸ਼ਾ। ਆਪ ਜੀ ਨੇ ਦੇਖਿਆ कि वह कमल का फुल जो छप्पड़ उगता है वह जड़ा मिट्टी च नहीं होंगे, जिन्ना मर्जी पानी भरी जाए वह उच्चा होता जाता, जिन्ना मर्जी पानी भरी जाए छप्पड़ वह उच्चा होता जाता। गुरु साहब ने की कह लगे चरण कमल, कहते जे तू गुरु साहबां दे शब्द विच निवास करदा तेरी मन बिरती वसदी है जाके उत्थे, आंदा तेरी मन बिरती की वस्ता किदां दी हो जाएगी, कमल दे फुल वर्गी हो जाएगी। जिवें कमल का फुल जिन्ना मर्जी पानी भरी जा उच्चा होता जाता, आंदा जिंदे दे हिरदे विच गुरु के शब्द का निवास आ कहिंदे उह कमल दे फुल वर्गे आ, जिन्ने मर्जी दुख जिन्ने मर्जी प्रॉब्लम जो मर्जी आई जावे वह कदी भी डुबदे नहीं, उन्हां दी मन बिरती होर उच्ची होंदी जांदी है, वह कदी भी परवाह नहीं करदे भी की हो गया ते की होना सी, की मिलिया ते की मिलना सी, वह नहीं सोचते मैनू मिलिया की है। देखो आम बंदा की सोचता, आम बंदे दी मन बिरती बनी भी की फायदा होया है, मेरा फलाना काम तो तक बनिया नहीं, फलानी चीज़ तो मैनू मिली नहीं जी, नहीं ऐसी मन बिरती बनाओ कि असीं गुरु चरणा दे विचों झूठी दात नहीं लैण गए, असीं तां गुरु चरणा दे विचों शब्द दी सोझी लैण गए आ, अपने आप दी सोझी लैण गए, अपने मन दी मैल लाउणी किवें आ उह गुरु ग्रंथ साहिब दे चरणां चों सोझी लैण गए आ। ते गुरु प्यारिओ सोझी ते तां ही मिलनी ना जे असीं गुरबाणी दी विचार करांगे, जे असीं गुरु ग्रंथ साहिब दे चरणां दे नाल मन करके जुड़ांगे, ठीक है। ते तां गुरु साहिबन आप जी नूं की कहिंदे पए ने, कहिंदे कर कृपा गोबिंद प्रभ प्रीतम दीना नाथ सुनो अरदास। कहन लगे आप जी ध्यान देना, कहते कर कृपा, गुरु साहब बन कह रहे कहते अकाल पुरख कृपा करो, कि कृपा ध्यान दियो गुरु रूप प्यारी सत संग जीओ, एक कृपा साढ़े हो चुकी है, तुमरी कृपा से मानुख दे पाई है, मनुख का सीसा मिल गया, एक कृपा साढ़े हो चुकी, हूं असी कृपा कि मंगीए कि गुरु साहब बन कृपा करो, जी कृपा होगी कृपा संभालनी भी सिखा दो, ये भी कृपा आ, ये कितों सीखनी मिलना अपन, धन धन साहब श्री गुरु ग्रंथ साहब जी के कोलों, जदों गुरु ग्रंथ साहिब दे चरणां नाल जुड़ांगे फिर सानू सोची आउणी है कि कृपा सामने किवें है। हुण कई वारी देखो किसी सज्जन नूं कह दईए वी भाई गुरसिखा गुरु दे लड़न लग जा, अमृत छकला है, जवाब दे दिंदा कहिंदा जदों कृपा होगी लड़न लग जांगे, कहिंदा ना जदों कृपा होगी लड़न लग जावांगे। उहनूं पुछिआ भाई साहब कृपा नहीं होई, कहिंदा नहीं होई, जदों होगी जिन्हां ते कृपा होगी लड़न लग गए, जो सड़ते हो गए असीं वी लड़न लग जांगे। प्रॉब्लम कित्थे आई कि गुरु रूप प्यारी सात संघ जी असिया पंक्ति संभाली नहीं जिस लिखिया सी तुमरी कृपा ते मानुख दे पई है। जिस दिन आप जी नूं मनुख दा शरीर प्राप्त होया आप ते कृपा हो गई, इहदा मतलब आप जी नूं जन्म मिलिया ही गुरु दे लड़ लगन लई है, फिर भी गुरु दे लड़ ना लगी है फिर साडी मूर्खता ही है, ठीक है भाई, यह जन्म मिलिया ही गुरु दे लड़ लगन लई है ना। ये पंक्तियां बड़े ध्यान नाल पढ़नी है। फिर उन्हें की कहता कहना चलो कोई नहीं, चलो कृपा होगी कौन ही लड़न लग जाए, जो भाग जागन गए, जदों भाग जागन गए तो बन च के लिखा वड्डे भाग है शरीर पाया मानस जन्म शब्द चित लाया, कहते वड्डे भाग हुए तो आ शरीर मिलया तो मानस जन्म विच आए हैं तो इसका शब्द ना जुड़न जोगा होया, इस तो पहले तो शब्द ना जुड़ सकते ही नहीं सी। इसका मतलब की है कि यह जिहड़ा जन्म है ना मनुख का यह अमुलक है, ठीक है। दुल बधे पाई वडभागी नाम ना जपे तो आत्मघाती, गुरु साहब ने कहते जी दुर्लभ दे है, दुर्लभ कि कहते अमोलक, कहते अमोलक शरीर वड्डिया भागां नाल प्राप्त होया, कहिंदा नाम ना जपे, कहिंदा इहदे विच भी बैठा जे साडी सुरत नाम नाल नहीं जुड़दी गुरु ग्रंथ साहिब दे मार्ग ते नहीं चलदी तां की आत्मघाती। आत्मघाती कौन है ध्यान देना, आत्मघाती पता कौन है, एक बंदा अपने आप नूं आपे पखे नाल लटका लैंदा, एक बंदा अपने आप नूं आपे ट्रेन अगे सुट लैंदा, छाल मार लैंदा, मर जांदा, आपां की कहिंदे आत्महत्या कर ली इहने, किहड़ी उहनूं आत्महत्या क्यों किहा वी इह आप मरिया, आप मरिया। इदां ही गुरु साहिब ने की कहिंदे, कहिंदे वी परमात्मा ने तां कृपा करती पर 84 दे गेड़ च आप डिग्गा, किहड़ी गल्लों वी मनुख दा शरीर हुंदिआं सुणदिआं गुरु ग्रंथ साहिब दे हुंदिआं सुणदिआं इहने शब्द नाल जुड़ना नहीं कीता, नाम ना जुड़ना नहीं कीता, दुर्लभ दे पाई विडभागी नाम ना जपे ता आत्म घाती, कहना नाम जपे ही नहीं, सिमरन कीता ही नहीं। गुरु रूप प्यारी साध संगत जी हो जिहड़ा साडी मन बिरती विच आ जांदा ना भई यार एदा किदा होगा, जिहदे भागा च लिखिया उही नाम सिमरन करूगा, गुरु प्यारो एक गल ध्यान रखनी जिहड़े गुरु ग्रंथ साहिब जी है ना इह प्रकाश आ, गुरु ग्रंथ साहिब जी प्रकाश आ। हुण आप जी विचार करना बाहर सूरज चढ़िया है, वह सूरज की रोशनी और सूरज दियां किरणां सूरज का चानण जिहड़ा ना कला मनुख जन्म ते नहीं पैंदा पिया, ਕੱਲਾ ਮਨੁੱਖ ਜਨਮ ਵਾਲੇ ਨਹੀਂ ਉਹਦੇ ਨਾਲ ਵੇਖਣ ਡੇ, 84 ਲੱਖ ਜੂਨ ਤੇ ਰੋਸ਼ਨੀ ਪੈਣ ਡੀ, 84 ਲੱਖ ਜੂਨ ਉਹਦੀ ਰੋਸ਼ਨੀ ਤੁਰੀ ਫਿਰਨ ਡਈ, 84 ਲੱਖ ਜੂਨ ਉਸ ਪ੍ਰਕਾਸ਼ ਦਾ ਆਨੰਦ ਮਾਣਦੀ ਪਈ ਹੈ, 84 ਲੱਖ ਜੂਨ ਦੇ ਉੱਤੇ ਅਸਰ ਹੁੰਦਾ ਉਹਦਾ, ਤੇ ਗੁਰੂ ਉਹਨੂੰ ਪ੍ਰਕਾਸ਼ ਕਹਿੰਦੇ ਆ, ਠੀਕ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਪ੍ਰਕਾਸ਼, ਇਹ ਵੀ 84 ਲੱਖ ਜੂਨ ਦੇ ਉੱਤੇ ਪ੍ਰਕਾਸ਼ ਕਰਦੇ ਆ, ਇਹ ਨਿਰੰਕਾਰ ਆ, ਇਹ 84 ਲੱਖ ਜੂਨ ਦੀ ਗੱਲ ਕਰਦੇ ਆ। ਇਹਨਾਂ 84 ਲੱਖ ਜੂਨ ਦੇ ਵਿੱਚੋਂ ਕਿਹਾ ਸਾਨੂੰ ਕਿ ਭਾਈ ਜਿੱਤੇ ਉਹਦੀ ਕਿਰਪਾ ਉਹ ਗੁਰੂ ਦੇ ਲੜ ਲੱਗ ਸਕਦਾ ਹੈ ਨਾ, ਇਹਦਾ ਮਤਲਬ ਕਿਰਪਾ ਕਿਤੇ ਮਨੁੱਖ ਜਾਮਾ ਜਦੋਂ ਮਿਲ ਗਿਆ ਕਿਰਪਾ ਹੋ ਗਈ ਹੈ। ਤਾਂ ਉਹਨਾਂ ਨੇ ਕਿਹਾ ਦੁਲਭ ਦੇ ਭਾਈ ਵਡਭਾਗੀ ਨਾਮ ਨਾ ਜਪੇ ਤਾਂ ਆਤਮਘਾਤੀ ਹੈ ਨਾ। ਵਿਚਾਰ ਕਰਨੀ ਹੈ, ਜਿਵੇਂ ਵਿਚਾਰ ਕਰੋਗੇ ਆਪ ਜੀ ਨੂੰ ਆਨੰਦ ਆਊਗਾ। ਤਾਂ ਉਹਨਾਂ ਨੇ ਕਿਹਾ ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਕਹਿੰਦੇ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੋ, ਠੀਕ ਹੈ। ਕੈਸੀ ਕਿਰਪਾ ਕਰੋ, ਹੇ ਪਰਮਾਤਮਾ, ਹੇ ਮੇਰੇ ਪਿਆਰੇ ਪ੍ਰੀਤਮ, ਕਿਰਪਾ ਕਰੋ। ਕੈਸੀ ਕਿਰਪਾ ਕਰੋ, ਦੀਨਾਨਾਥ। ਦੀਨਾਨਾਥ ਕਿਹਨੂੰ ਕਹਿੰਦੇ ਆ? ਗਰੀਬਾਂ ਦੇ ਉੱਤੇ ਦਇਆ ਕਰਨ ਵਾਲਾ। ਅਕਾਲ ਪੁਰਖ ਤੁਸੀਂ ਸਾਰੇ ਗਰੀਬਾਂ ਤੇ ਦਇਆ ਕਰਨ ਵਾਲੇ ਹੋ, ਸਾਰੇ ਸੰਸਾਰ ਨੂੰ ਤੁਸੀਂ ਵੇਖਣ ਰਹੇ ਹੋ, ਸਾਰੇ ਸੰਸਾਰ ਵੱਲ ਤੁਹਾਡਾ ਧਿਆਨ ਹੈ ਨਾ। ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਉਣਾ, ਸਭ ਦੁਨੀਆਂ ਤੇਰੇ ਕੋਲ ਲੈ ਕੇ ਖਾ ਰਹੀ ਹੈ, ਸਭ ਦੁਨੀਆਂ ਦੇ ਉੱਤੇ ਤੁਹਾਡੀ ਕਿਰਪਾ ਆ, ਤੇ ਸਾਡੇ ਵੀ ਕਿਰਪਾ ਕਰੋ। ਕੈਸੀ ਕਿਰਪਾ ਕਰੋ? ਸੁਣੋ ਅਰਦਾਸ, ਸਾਡੀ ਅਰਦਾਸ ਸੁਣ ਲਓ, ਸਾਡੀ ਬੇਨਤੀ ਸੁਣ ਲਓ। ਹੁਣ ਬੇਨਤੀ ਕਿਹੜੀ ਕਰਨੀ, ਅਰਦਾਸ ਕਿਹੜੀ ਕਰਨੀ? ਹੁਣ ਇੱਥੇ ਧਿਆਨ ਦੇਣਾ ਆਪ ਜੀ ਨੇ, ਗੁਰੂ ਸਾਹਿਬ ਨੇ ਕੀ ਕਹਿਣ ਲੱਗੇ ਨੇ, ਕਹਿੰਦੇ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਹੁਣ ਕੀ ਕੀਤਾ, ਸਾਡੀ ਅਰਦਾਸ ਸੁਣੋ, ਅਰਦਾਸ ਸੁਣਨਗੇ ਕਦੋਂ? ਜੇ ਸਾਡੇ ਅੰਦਰ ਸਤ ਤੇ ਸੰਤੋਖ ਪੈਦਾ ਹੋਊਗਾ। ਸਤ ਕੀ ਹੈ? ਉੱਚਾ ਆਚਰਨ। ਤੇ ਸੰਤੋਖ ਕੀ ਹੈ? ਸਾਡਾ ਮਨ ਸੰਤੋਖੀ ਹੋ ਗਿਆ ਵੀ ਮੈਨੂੰ ਕੁਛ ਨਹੀਂ ਚਾਹੀਦਾ, ਜੋ ਕੁਝ ਪਰਮਾਤਮਾ ਦਿੱਤਾ ਨਾ ਇਹ ਬਹੁਤ ਵਾਧੂ ਹੈ, ਤੁਹਾਡੀ ਕਿਰਪਾ ਹੋ ਗਈ ਆ। ਹੁਣ ਮੈਨੂੰ ਸਮਝ ਲੱਗ ਗਈ ਕਿ ਮੈਂ ਤੇ ਐਵੇਂ ਭਟਕਦਾ ਫਿਰਦਾ ਸੀ, ਕਦੀ ਕੁਛ ਮੰਗਦਾ ਸੀ, ਕਦੀ ਕੁਛ ਮੰਗਦਾ ਸੀ, ਕਦੀ ਕੁਛ ਮੰਗਦਾ ਸੀ। ਹੁਣ ਮੈਨੂੰ ਸਮਝ ਲੱਗ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਅਸਲੀ ਦਾਤ ਚਾਹੀਦੀ ਸੀ ਉਹ ਮੈਂ ਮੰਗੀ ਨਹੀਂ, ਹੁਣ ਮੈਨੂੰ ਅਸਲੀ ਦਾਤ ਚਾਹੀਦੀ ਆ, ਦੇ ਨਾਮ ਸੰਤੋਖੀ ਆ, ਮੈਨੂੰ ਆਹ ਦਾਤ ਚਾਹੀਦੀ ਤੁਹਾਡੇ ਕੋਲ ਹੁਣ, ਠੀਕ ਹੈ। ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਜਦੋਂ ਇਹ ਸੰਤੋਖ ਪੈਦਾ ਹੋ ਗਿਆ ਸਾਡੇ ਅੰਦਰ, ਸਤ ਸੰਤੋਖ ਹੋਵੇ ਅਰਦਾਸ, ਗੁਰੂ ਸਾਹਿਬ ਨੇ ਕਹਿੰਦੇ ਜਿਹਦੇ ਅੰਦਰ ਉੱਚਾ ਆਚਰਨ ਤੇ ਅੰਦਰ ਸੰਤੋਖ ਆ, ਸਮਝ ਲਓ ਉਹਦੀ ਬੇਨਤੀ ਪਰਮਾਤਮਾ ਦੇ ਦਰ ਤੇ ਪਹੁੰਚ ਗਈ। ਜਿਹੜਾ ਸੰਤੋਖੀ ਹੈ ਨਾ ਬੰਦਾ, ਉਹਦੇ ਅੰਦਰ ਸ਼ਬਦ ਟਿਕ ਜਾਂਦਾ, ਆਪਣੇ ਆਪ ਟਿਕ ਜਾਂਦਾ। ਜਿਹੜਾ ਬੰਦਾ ਕਹਿੰਦਾ ਨਾ ਵੀ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਦੇ ਰਹੇ ਹੋ ਬੜਾ ਆਨੰਦ ਹੈ, ਜਿੱਥੇ ਰੱਖਿਆ ਜੇ ਬੜਾ ਆਨੰਦ ਹੈ, ਕੁਛ ਨਹੀਂ ਚਾਹੀਦਾ ਜ਼ਿੰਦਗੀ ਅੰਦਰ, ਤੁਹਾਡੇ ਨਾਮ ਦੀ ਦਾਤ ਚਾਹੀਦੀ। ਗੁਰੂ ਪਿਆਰਿਓ ਕੀ ਲਿਖਿਆ ਫਿਰ, ਤਾਂ ਸੁਣ, ਕਹਿੰਦੇ ਉਹਦੇ ਅੰਦਰ ਦੀ ਪਰਮਾਤਮਾ ਆਪੇ ਸੁਣ ਲੈਂਦਾ। ਸੱਦ ਬਹਾਲੇ ਪਾਸ, ਕਹਿੰਦਾ ਫਿਰ ਉਹਨੂੰ ਬੁਲਾ ਲੈਂਦਾ ਪਰਮਾਤਮਾ ਆਪਣੇ ਕੋਲ, ਕੀ ਕਰਦਾ ਆਪਣੇ ਕੋਲ ਬਿਠਾ ਲੈਂਦਾ। ਕੋਲ ਬਿਠਾਲ ਦਾ ਮਤਲਬ ਕੀ ਹੈ ਕਿ ਉਹਦਾ ਇੱਕ ਸਮਾਂ ਆਉਂਦਾ, ਉਹਦੀ ਬਿਰਤੀ ਵੀ ਦਸੋਂ ਦੁਆਰ ਚ ਪਹੁੰਚ ਜਾਂਦੀ, ਜਿੱਥੇ ਪਰਮਾਤਮਾ ਬੈਠੇ ਉਹਨੂੰ ਉੱਥੇ ਬਿਠਾ ਲੈਂਦੇ, ਉੱਥੇ ਬੁਲਾ ਲੈਂਦੇ ਨੇ। ਇਹਦਾ ਮਤਲਬ ਜਿਹਨਾਂ ਦੇ ਅੰਦਰ ਸੱਤ ਆ ਤੇ ਸੰਤੋਖ ਆ ਤੇ ਜਿਹੜੇ ਸ਼ਬਦ ਨਾਲ ਜੁੜੇ ਨੇ, ਉਹਨਾਂ ਨੂੰ ਪਰਮਾਤਮਾ ਦਸੋਂ ਦੁਆਰ ਚ ਆਪੇ ਹੀ ਲੈ ਜਾਂਦਾ, ਉਹਨਾਂ ਦੀ ਕਿਰਪਾ ਆਪੇ ਹੀ ਕਰ ਦਿੰਦਾ ਹੈ। ਉਹਨਾਂ ਨੂੰ ਧੱਕੇ ਖਾਣ ਦੀ ਲੋੜ ਨਹੀਂ, ਕੋਈ ਐਵੇਂ ਥਾਂ ਥਾਂ ਦੇ ਦਾਨ ਦੀ ਲੋੜ ਨਹੀਂ। ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਦੇ ਚੱਲਦੇ ਹੋਏ ਜਦੋਂ ਸ਼ਬਦ ਨਾਲ ਜੁੜ ਜਾਂਦੇ ਨੇ, ਸੱਤ ਤੇ ਸੰਤੋਖ ਪੈਦਾ ਆਪਣੇ ਅੰਦਰ ਕਰ ਲੈਂਦੇ ਨੇ, ਕਹਿੰਦੇ ਫਿਰ ਆਪਣੇ ਆਪ ਹੀ ਪਰਮਾਤਮਾ ਤਾਂ ਸੁਣ ਸੱਦ, ਪਹਿਲਾਂ ਸੁਣਦਾ ਉਹਨਾਂ ਦੀ ਗੱਲ, ਉਹਨਾਂ ਦੇ ਅੰਦਰ ਦੀ ਆਪੇ ਸੁਣ ਲੈਂਦਾ, ਕਿਉਂਕਿ ਅੰਦਰ ਬੈਠਾ ਉਹਨੂੰ ਸਭ ਦੀ ਸੁਣਦੀ ਹੈ, ਠੀਕ ਹੈ ਕਿ ਨਹੀਂ। ਤੇ ਸੱਦ ਸਾਦਾ ਭਾਵ ਕੀ ਬੁਲਾਉਣਾ, ਕਹਿੰਦੇ ਫਿਰ ਦਸੋਂ ਦੁਆਰ ਚ ਆਪੇ ਬੁਲਾ ਲੈਂਦਾ, ਠੀਕ ਹੈ। ਤੇ ਬਿਠਾਲੇ ਪਾਸ ਆਪਣੇ ਕੋਲ ਬਿਠਾ ਲੈਂਦਾ, ਮਤਲਬ ਕੀ ਹੈ ਕਿ ਦਸੋਂ ਦੁਆਰ ਦੀ ਬਿਰਤੀ ਦੇ ਦਿੰਦਾ, ਫਿਰ ਆਪਾਂ ਉੱਥੇ ਬਹਿ ਜਾਂਦੇ ਹਾਂ, ਕਿਉਂਕਿ ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ, ਸਾਡੇ ਅੰਦਰ ਦੀ ਅਵਸਥਾ ਤਬਦੀਲ ਹੋ ਜਾਂਦੀ ਹੈ। ਇਹ ਗੁਰੂ ਜੀ ਸਾਨੂੰ ਕਹਿਣ ਲੱਗੇ ਨੇ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਕਰ ਗਿਆ ਲਿਖੋ ਨਾਨਕ ਕੇ ਸਵਾਮੀ ਜੀਓ ਪਿੰਡ ਸਭ ਤੁਮਰੀ ਰਾਸ। ਹੁਣ ਵਿਚਾਰ ਕਰਨਾ ਆਪ ਜੀ, ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ, ਕਹਿੰਦੇ ਕਰ ਗਹਿ ਲਿਖੋ, ਕਰ ਦਾ ਭਾਵ ਕੀ ਹੱਥ, ਠੀਕ ਹੈ, ਗਹਿ ਦਾ ਭਾਵ ਫੜਨਾ, ਲਿਹੋ ਦਾ ਭਾਵ ਫੜ ਲਓ। ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਅਕਾਲ ਸਵਾਮੀ ਪਰਮਾਤਮਾ ਕਰ ਗਹਿ ਲਿਓ ਨਾਨਕ ਕੇ ਸਵਾਮੀ, ਕਹਿੰਦੇ ਹੇ ਗੁਰੂ ਦੇ ਮਾਲਕ, ਨਾਨਕ ਦਾ ਭਾਵ ਗੁਰੂ ਸਾਹਿਬ ਸਵਾਮੀ ਦਾ ਭਾਵ ਮਾਲਕ, ਕਹਿੰਦੇ ਹੇ ਅਕਾਲ ਪੁਰਖ ਦੇ ਮਾਲਕ ਮੇਰੇ, ਕਿਰਪਾ ਕਰੋ ਵੀ ਮੈਂ ਤੁਹਾਡੇ ਮਾਰਗ ਤੇ ਤੁਰ ਪਿਆ, ਠੀਕ ਹੈ ਕਿ ਨਹੀਂ, ਤੇ ਮੇਰੇ ਮਨ ਦੇ ਵਿੱਚ ਸੱਤ ਚ ਸੰਤੋਖ ਪੈਦਾ ਹੋ ਗਿਆ, ਹੁਣ ਮੈਨੂੰ ਨਹੀਂ ਕਿਸੇ ਦੀ ਪਰਵਾਹ, ਤੇ ਹੁਣ ਕੀ ਕਰੋ ਵੀ ਆਪੇ ਹੀ ਕਰ ਗਿਆ ਲਿਓ, ਕਹਿੰਦੇ ਆਪੇ ਹੀ ਹੱਥ ਦੇ ਕੇ ਨਾ ਤੇ ਮੈਨੂੰ ਫੜ ਲਓ, ਮੈਨੂੰ ਫੜ ਲਓ, ਮੇਰੇ ਤੇ ਕਿਰਪਾ ਕਰ ਦਿਓ। ਜੀਓ ਪਿੰਡ ਸਭ ਤੁਮਰੀ ਰਾਸ, ਕਹਿੰਦੇ ਮੈਨੂੰ ਹੁਣ ਸਮਝ ਲੱਗ ਗਈ ਹੈ ਵੀ ਇਹ ਜੋ ਕੁਝ ਵੀ ਹੈ, ਇਹ ਸਰੀਰ, ਇਹ ਜੀਓ, ਇਹ ਸਭ ਤੇਰੀ ਪੂੰਜੀ ਹੈ। ਇਹਦੇ ਵਿੱਚ ਮੇਰਾ ਕੋਈ ਹੱਕ ਨਹੀਂ ਹੈ, ਮੇਰਾ ਕੋਈ ਜ਼ੋਰ ਜ਼ਬਰ ਨਹੀਂ ਹੈ, ਇਹ ਸਭ ਆਪ ਜੀ ਦੀ ਪੂੰਜੀ ਹੈ, ਸਭ ਕੁਝ ਆਪ ਦਾ ਦਿੱਤਾ ਹੋਇਆ ਹੈ। ਕਹਿੰਦੇ ਫਿਰ ਮੈਂ ਐਵੇਂ ਅੱਗੇ ਲੱਗਾ ਰਹਿੰਦਾ ਸੀ ਕਿ ਸਰੀਰ ਦੀ ਖਾਤਰ ਕੁਝ ਮੰਗਦਾ ਸੀ, ਸਰੀਰ ਦੀ ਖਾਤਰ ਮੈਂ ਕੀ ਕਹਿੰਦਾ ਸੀ, ਮੈਨੂੰ ਫਲਾਣੀ ਚੀਜ਼ ਦੇ ਦਿਓ, ਮੈਨੂੰ ਟਮਕਾਣੀ ਚੀਜ਼ ਦੇ ਦਿਓ। ਹੁਣ ਸਮਝ ਲੱਗੀ ਵੀ ਇਹ ਤੇ ਤੇਰਾ ਬਣਾਇਆ ਤੇ ਤੇਰੀ ਦਿੱਤੀ ਦਾਤ ਆ, ਤੇ ਜੇ ਤੇਰੀ ਦਿੱਤੀ ਦਾਤ ਆ ਤੂੰ ਹੀ ਬਣਾਇਆ, ਤੇ ਪਰਮਾਤਮਾ ਇਹਨੂੰ ਕੀ ਚਾਹੀਦਾ, ਤੁਸੀਂ ਆਪੇ ਹੀ ਦੇਈ ਜਾਣਾ ਟਾਈਮ ਟਾਈਮ ਤੇ, ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ। ਆਪਾਂ ਦੱਸਦੇ ਹਾਂ ਨਾ, ਆਪਾਂ ਸਵੇਰੇ ਉੱਠ ਕੇ ਪਾਠ ਕਰਨ ਲੱਗਦੇ ਹਾਂ ਤਾਂ ਸਾਡੇ ਭਾਦੀ ਬਣੀ ਹੁੰਦੀ, ਵੀ ਪਹਿਲਾਂ ਕਹਿ ਦਈਏ ਵੀ ਅੱਜ ਮੈਂ ਪੰਜਾਂ ਬਣ ਦਾ ਪਾਠ ਕਰਨ ਲੱਗਾ ਤੇ ਮੇਰਾ ਫਲਾਣਾ ਕੰਮ ਬਣ ਜੇ। ਜੀ ਨਹੀਂ, ਅੱਜ ਤੋਂ ਪ੍ਰਣ ਕਰ ਲਿਓ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਦੇ ਚਰਨਾਂ ਵਿੱਚ ਬੈਠ ਕੇ ਸੋਝੀ ਆ ਗਈ ਹੈ। ਕੈਸੀ ਸੋਝੀ ਆ ਗਈ ਆ ਕਿ ਪਰਮਾਤਮਾ ਨੂੰ ਸਭ ਦਾ ਪਤਾ ਹੈ, ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਹੈ, ਕਿਹੜੇ ਵੇਲੇ ਕਿਹਨੂੰ ਕਿਸੇ ਚੀਜ਼ ਦੀ ਲੋੜ ਆ ਉਹਨੇ ਆਪੇ ਪਹੁੰਚਾ ਦੇਣੀ। ਆਪਣੇ ਆਪ ਹੀ ਕਿਰਪਾ ਕਰਦਾ ਏ, ਆਪਣੇ ਆਪ ਹੀ ਪਹੁੰਚਾਉਂਦਾ ਏ। ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਕਈ ਵਾਰੀ ਦੇਖਿਓ ਆਪਣੀ ਜ਼ਿੰਦਗੀ ਦੇ ਵਿੱਚ, ਤਜਰਬੇ ਕਰਿਆ ਕਰੋ, ਠੀਕ ਹੈ ਕਿ ਨਹੀਂ। ਕਦੀ ਸ਼ੁਕਰਾਨਾ ਕਰਕੇ ਦੇਖਿਓ, ਆਪ ਜੀ ਘਰੋਂ ਨਿਕਲੇ, 2 ਕਿਲੋਮੀਟਰ ਗਏ, ਬੜੀ ਕਾਹਲੀ ਸੀ, ਬੜੀ ਜਲਦੀ ਸੀ, ਗੱਡੀ ਪੈਂਚਰ ਹੋ ਗਈ। ਗੱਡੀ ਪੈਂਚਰ ਗਈ, ਆਪ ਨੂੰ ਕ੍ਰੋਧ ਆਉਂਦਾ ਵੀ ਲੈ ਇੰਨੀ ਜਲਦੀ ਸੀਗੀ, ਅਜੇ ਨਵੇਂ ਟਾਇਰ ਪਵਾਇਆ, ਪਰਸੋਂ ਟਾਇਰ ਪਵਾਇਆ, ਫਿਰ ਵੀ ਪੈਂਚਰ ਹੋ ਗਈ, ਇਹ ਕਿੱਦਾਂ ਹੋ ਸਕਦਾ ਹੈ। ਆਪਾਂ ਇਹੀ ਸੋਚਦੇ ਹਾਂ ਵੀ ਨਵੇਂ ਟਾਇਰ ਕਿੱਦਾਂ ਪੈਂਚਰ ਹੋ ਸਕਦੇ, ਪਰ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜਦੋਂ ਆਪਾਂ ਪੈਂਚਰ ਪੁੰਚਰ ਲਵਾ ਕੇ ਤੁਰਦੇ ਹਾਂ ਨਾ, ਤੇ ਜਦੋਂ ਆਪਾਂ ਉੱਥੇ ਪਹੁੰਚਦੇ ਹਾਂ ਤੇ ਉੱਥੇ ਸਾਨੂੰ ਕੋਈ ਸੱਜਣ ਮਿਲਦਾ ਤੇ ਕੀ ਕਹਿੰਦਾ, ਕਹਿੰਦਾ ਭਾਈ ਸਾਹਿਬ ਲੇਟ ਹੋ ਗਏ। ਹਾਂ ਹਾਂ ਭਾਜੀ, ਕਹਿੰਦਾ ਗੱਡੀ ਪੈਂਚਰ ਹੋ ਗਈ। ਕਹਿੰਦਾ ਚੰਗਾ ਹੀ ਹੋਇਆ ਭਾਜੀ, ਲੇਟ ਆਇਓ, ਨਹੀਂ ਤੇ ਪੰਗਾ ਪੈ ਗਿਆ ਸੀ ਇੱਥੇ। ਫਿਰ ਆਪਾਂ ਪਤਾ ਹੀ ਕਹਿੰਦੇ ਉਹ ਗੱਲ ਸੁਣ ਕੇ, ਪਰਮਾਤਮਾ ਤੂੰ ਤਾਂ ਲਿਆ ਹੈ, ਇਹ ਤੂੰ ਹੀ ਕਿਰਪਾ ਕੀਤੀ ਨਾ, ਹੈ ਨਾ ਕਿੱਲ ਵੱਜਦਾ ਨਾ ਪੈਂਚਰ ਹੁੰਦੀ ਤਾਂ ਆਪਾਂ ਪਹਿਲਾਂ ਆ ਜਾਣਾ ਸੀ। ਇਹਦਾ ਮਤਲਬ ਕੀ ਹੈ ਕਿ ਮਨ ਵਿੱਚ ਸਤ ਤੇ ਸੰਤੋਖ ਪੈਦਾ ਹੋ ਗਿਆ ਤੇ ਪਰਮਾਤਮਾ ਜੋ ਕੁਝ ਕਰਦੇ ਹੋ ਤੁਸੀਂ ਸਾਡੇ ਭਲੇ ਚ ਕਰਦੇ ਹੋ। ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ, ਅਸੀਂ ਭਲਾ ਨਹੀਂ ਜਾਣਦੇ ਨਾ। ਅਸੀਂ ਕਿਸੇ ਵੇਲੇ ਗੱਡੀ ਪੈਂਚਰ ਹੋ ਤੇ ਗਾਲਾਂ ਕੱਢਦੇ ਹਾਂ, ਕੀ ਕਹਿੰਦੇ ਹਾਂ, ਵਾਹ ਪਰਮਾਤਮਾ ਨਵੇਂ ਟਾਇਰ ਪਵਾਏ ਫਿਰ ਵੀ ਪੈਂਚਰ ਹੋ ਗਏ, ਜਾਂ ਕਿਸੇ ਕੋਈ ਦੁੱਖ ਲੱਗਦਾ ਸਾਨੂੰ। ਗੁਰੂ ਪਿਆਰਿਓ, ਦੁੱਖ ਵਿੱਚ ਵੀ ਭਲਾ ਜੇ, ਕਿਸੇ ਦੁੱਖ ਵਿੱਚ ਵੀ ਭਲਾ ਜੇ, ਪਤਾ ਨਹੀਂ ਦੁੱਖ ਵਿੱਚ ਵੀ ਤੁਹਾਡੀ ਝੋਲੀ 'ਚ ਕੀ ਪਾਉਣ ਡਿਆ ਪਰਮਾਤਮਾ, ਤੁਸੀਂ ਵੇਖਣ ਜੋਗੇ ਨਹੀਂ ਹੋ। ਜੇ ਤੁਹਾਡੀ ਮਨ ਬਿਰਤੀ ਬਣ ਗਈ ਕਿ ਪਰਮਾਤਮਾ ਤੁਸੀਂ ਜੋ ਕੁਝ ਵੀ ਕਰਦੇ ਹੋ ਸਾਡੇ ਭਲੇ 'ਚ ਕਰਦੇ ਹੋ, ਤੇ ਫਿਰ ਤੁਹਾਡੀ ਮਨ ਬਿਰਤੀ ਏਦਾਂ ਦੀ ਬਣ ਜਾਊਗੀ ਤੇ ਫਿਰ ਤੁਹਾਨੂੰ ਕੀ ਬਣਨਾ, ਪੰਖ ਲੱਗ ਜਾਣੇ ਆ, ਫਿਰ ਤੁਹਾਨੂੰ ਪੰਖ ਲੱਗ ਜਾਣੇ ਆ। ਤੇ ਜਦੋਂ ਪੰਖ ਲੱਗ ਗਏ ਤੇ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਹੁਣ ਪਰ ਕੋਲ ਹੋਣ, ਪੰਖ ਕੋਲ ਹੋਣ, ਤੇ ਉਡਾਰੀ ਮਾਰਨ ਦਾ ਜੀ ਕਰਦਾ ਹੀ ਹੈ ਨਾ। ਤੇ ਜਿਹਦੇ ਕੋਲ ਗੁਰੂ ਦਾ ਸ਼ਬਦ ਹੋਵੇ, ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਉਹ ਜੇ ਸ਼ਬਦ ਕੋਲ ਹੋਵੇ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਇੱਕ ਨਾ ਇੱਕ ਦਿਨ ਤੇ ਉੱਡਣ ਨੂੰ ਦਿਲ ਕਰਨਾ ਹੀ ਹੈ, ਇੱਕ ਨਾ ਇੱਕ ਦਿਨ ਤੇ ਬਸ ਸ਼ਬਦ ਸ਼ਬਦ ਦਾ ਮਿਲਣ ਨੂੰ ਦਿਲ ਕਰਨਾ ਹੀ ਹੈ। ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਗੁਰੂ ਦੇ ਲੜ ਲੱਗ ਜਾਓ, ਲੜ ਲੱਗੋਗੇ, ਸ਼ਬਦ ਦੀ ਦਾਤ ਕੋਲ ਹੋਊਗੀ, ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਇੱਕ ਦਿਨ ਤੇ ਜੁੜੋਗੇ ਨਾ। ਪਰ ਜੇ ਚੀਜ਼ ਕੋਲ ਹੋਊ ਤੇ, ਹੈ ਨਾ, ਹੁਣ ਜਿਹਦੇ ਘਰ ਗੱਡੀ ਹੈ, ਹੈ ਨਾ, ਕੀ ਕਹੀਦਾ, ਨਿਆਣਾ ਚਲਾਉਂਦਾ ਨਹੀਂ, ਅੱਗੋਂ ਫਿਰ ਮਾਂ ਜਵਾਬ ਦਿੰਦੀ, ਕੋਈ ਗੱਲ ਨਹੀਂ, ਐਵੇਂ ਨਾ ਤੁਸੀਂ ਖਿਜਿਆ ਕਰੋ, ਸਿੱਖ ਲੂਗਾ, ਘਰ ਹੀ ਆ ਚੀਜ਼, ਸਿੱਖ ਲੂਗਾ। ਇਹਦਾ ਮਤਲਬ ਉਹ ਕਹਿੰਦੇ ਆ ਘਰ ਚੀਜ਼ ਹੈਗੀ, ਹੁਣ ਸਿੱਖ ਲੂਗਾ। ਤੇ ਜਿਹੜਾ ਗੁਰੂ ਦੇ ਲੜ ਲੱਗਾ, ਜਿਹਦੇ ਕੋਲ ਸ਼ਬਦ ਹੈਗਾ, ਗੁਰੂ ਦੀ ਪਿਆਰੀ ਸਾਧ ਸੰਗਤ ਜੀ ਆਪੇ ਹੀ ਜੁੜ ਜੂਗਾ। ਤੇ ਜਿਹਦੇ ਕੋਲ ਹੈਗਾ ਹੀ ਨਹੀਂ ਹੈ, ਜਿਹਦੇ ਘਰ ਗੱਡੀ ਹੈ ਨਹੀਂ, ਉਹ ਕਵੇ ਮਾਂ ਹੁਣ ਕੀ ਸਿੱਖਿਆ ਮੁੰਡਾ, ਕਾਰ ਲੈ ਤੇ ਸਿੱਖ ਲਵੇ। ਤੇ ਭਾਈ ਫਿਰ ਆਪਾਂ ਵੀ ਤੇ ਕਹੀਏ ਨਾ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਆਪਣੇ ਚੰਨਾਂ ਨਾਲ ਜੋੜ ਲਓ, ਸ਼ਬਦ ਦੀ ਦਾਤ ਦੇ ਦਿਓ, ਆਪੇ ਸਿੱਖ ਲਾਂਗੇ। ਦਾਤ ਕੋਲ ਹੋਵੇ, ਗੱਡੀ ਦੇ ਘਰ ਹੋਵੇ, ਸੋ ਉਹੀ ਚੀਜ਼ ਆ ਵੀ ਤੁਹਾਡੇ ਚਰਨਾਂ 'ਚ ਬੇਨਤੀ ਵੀ ਗੁਰੂ ਦੇ ਲੜ ਲੱਗੋ, ਗੁਰੂ ਦਾ ਪੱਲਾ ਘੁੱਟ ਕੇ ਫੜੋ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹਨੂੰ ਜ਼ਿੰਦਗੀ 'ਚ ਉਤਾਰੋ। ਇਹ ਨਹੀਂ ਵੀ ਤੁਸੀਂ ਪੜ੍ਹ ਲਿਆ ਤੇ ਬੜੇ ਵੱਡੇ ਹੋ ਗਏ ਹੋ, ਭਲੇਖਾ ਸਾਨੂੰ ਇਹੋ ਹੀ ਹੈ, ਅਸੀਂ ਪਾਠ ਕਰ ਲਿਆ, ਗੁਰਬਾਣੀ ਪੜ੍ਹ ਲਈ ਹੈ, ਅਸੀਂ ਬੜਿਆਂ ਨਾਲੋਂ ਅੱਗੇ ਹਾਂ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਇਹੋ ਜਿਹਾ ਕੁਛ ਨਹੀਂ ਹੈ, ਹਰ ਚੀਜ਼ ਦੀ ਵਿਚਾਰ ਕਰਨੀ ਹੈ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ, ਇਹਨੂੰ ਪੜ੍ਹ ਕੇ ਭੇਦ ਨਹੀਂ ਆਇਆ ਰੱਬ ਦਾ, ਜਦੋਂ ਇਹਨੂੰ ਸਮਝਾਂਗੇ, ਵਿਚਾਰਾਂਗੇ, ਫਿਰ ਸਾਨੂੰ ਉਹਦੀ ਪ੍ਰਾਪਤੀ ਹੋਣੀ ਹੈ। ਸੁਬਟ ਭਾਗੇ ਹੋ, ਸਮਾਂ ਹੋ ਗਿਆ, ਮਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।